ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੁਹਾਡੀ ਮਹਲਾ ਪੰਜਵਾਂ, ਘਰ ਦੂਜਾ ਦੋ ਪਾਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ ਗਾਮ, ਮੰਗੋ ਦਾਨ ਠਾਕੁਰ ਨਾਮ, ਅਵਰ ਕਾਛੂ ਮੇਰਾ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ ਗਾਮ, ਰਹਾਉ ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ, ਧਾਏ ਧਾਏ ਬਹੁ ਬਿਦ ਕਉ ਧਾਵੈ, ਸਗਲ ਨਿਰਾਰਥ ਕਾਮ, ਬਿਨ ਗੋਬਿੰਦ ਆਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੁ ਨਾਨਕ ਸੰਤ ਰੇਨ ਮੰਗੋ, ਮੇਰੋ ਮਨ ਪਾਵੈ ਬਿਸਰਾਮ, ਬਿਨ ਗੋਬਿੰਦ ਆਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੁ ਨਾਨਕ ਸੰਤ ਰੇਨ ਮੰਗੋ, ਮੇਰੂ ਮਨ ਪਾਵੈ ਬਿਸਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਇੱਕ ਬਾਤ ਸਹਿਬੇ ਬਰਕਤ, ਰੌਸ਼ਨੇ ਚਿਰਾਗ, ਮੁਰਸ਼ਦੇ ਕਾਮਲ, ਨੂਰੇ ਨਜ਼ਰ, ਹਰਦੋ ਆਲਮ ਸ਼ਾਹ, ਸ਼ਾਹੇ ਸ਼ਹਿਨਸ਼ਾਹ, ਵਾਲੀਏ ਦੋ ਜਹਾਨ, ਸਰਵਰੇ ਕਾਇਨਾਤ, ਮੁਜੱਸਮਾਏ ਆਬੇ ਹਯਾਤ, ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ, ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਹਜ਼ੂਰੀ ਦੇ ਵਿੱਚ ਔਰ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ ਵਿਦੇਸ਼ ਦੀ ਧਰਤੀ 'ਤੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮੇਰਾਮਤ ਹੋਈ ਹੈ ਜੋ ਸਤਿਗੁਰਾਂ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ ਕਮਲਾਂ ਵਿੱਚ ਜੁੜ ਮਿਲ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਤੋ ਆਓ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਰੋ ਕਿਰਪਾ, ਬਖਸ਼ੋ ਅਸੀਸ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮੇਰਾਮਤ ਹੋਈ ਹੈ ਜੋ ਅੱਜ ਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਮੁੱਖ ਵਾਕ ਅੰਮ੍ਰਿਤ ਵੇਲੇ ਆਪ ਜੀ ਨੇ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਹੁਣਾਂ ਦੀ ਮੁਬਾਰਕ ਰਸਨਾ ਤੋਂ ਟੋਡੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 713 ਦੇ ਉੱਪਰ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਇਹਨਾਂ ਅੰਮ੍ਰਿਤ ਬੋਲਾਂ ਰਾਹੀਂ ਜੋ ਦਾਤ ਜੋ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾ ਰਹੇ ਨੇ, ਸਤਿਗੁਰਾਂ ਨੇ ਸਭ ਨਾਲੋਂ ਪਹਿਲਾਂ ਸਾਨੂੰ ਇਹ ਦਰਸਾਇਆ ਕਿ ਅਸੀਂ ਸਾਰੇ ਹੀ ਉਸ ਮਾਲਕ ਦੇ ਦਰ ਦੇ ਮੰਗਤੇ ਹਾਂ। ਦਾਤਾ ਕੇਵਲ ਇੱਕ ਹੈ ਔਰ ਆਪਾਂ ਗੁਰਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ ਜਗਤ ਭੇਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਸਾਰਾ ਜਗਤ ਜਿਹੜਾ ਹੈ ਉਹ ਭੇਖਾਰੀ ਹੈ, ਮੰਗਣ ਵਾਲਾ ਹੈ ਔਰ ਦਾਤਾ ਕੇਵਲ ਇੱਕ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦੇਂਦੇ ਤੋਟ ਨਾ ਆਵਈ ਭਗਤ ਭਰੇ ਭੰਡਾਰ। ਜਿਸ ਮਾਲਕ ਦੇ ਦਰ ਤੋਂ ਤੁਸੀਂ ਧਿਆਨ ਕਰਕੇ ਵੇਖੋ ਵੀ ਦਾਤਾ ਇਹੋ ਜਿਹਾ ਹੈ, ਮਾਲਕ ਇਹੋ ਜਿਹਾ ਹੈ। ਸੰਸਾਰਕ ਤੌਰ 'ਤੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਦਾਤਾ ਖਵਾਉਂਦਾ ਹੈ ਨਾ ਵੀ ਉਹ ਕਿਤੇ ਇਹੋ ਜਿਹਾ ਭਰਮ ਪਾਲ ਪਵੇ, ਇਹੋ ਜਿਹਾ ਮਨ ਦੇ ਵਿੱਚ ਭੁਲੇਖਾ ਲੈ ਲਵੇ, ਕਿਉਂਕਿ ਕਈ ਵਾਰੀ ਮਨੁੱਖ ਨੂੰ ਹੋ ਜਾਂਦਾ ਦਾਤੇ ਨੇ ਕੋਈ ਕੰਮ ਕਾਜ ਦਿੱਤਾ ਹੈ, ਕੋਈ ਚਾਰ ਬੰਦੇ ਥੱਲੇ ਕੰਮ ਕਰਦੇ ਨੇ, ਤੇ ਇਸ ਭੁਲੇਖੇ ਵਿੱਚ ਮੈਂ ਇੰਨੇ ਬੰਦਿਆਂ ਨੂੰ ਰੋਟੀ ਦੇ ਰਿਹਾ। ਔਰ ਜਿਹੜੇ ਥੱਲੇ ਕੰਮ ਕਰਦੇ ਆ, ਕਈ ਵਾਰੀ ਉਹਨਾਂ ਦੇ ਮਨ ਵਿੱਚ ਵੀ ਇਹੋ ਜਿਹਾ ਖਿਆਲ ਬਣ ਜਾਂਦਾ ਬਈ ਸਾਡੀ ਰੋਟੀ ਜਿਹੜੀ ਉਹ ਇਹਦੇ ਕਰਕੇ ਚੱਲ ਰਹੀ ਹੈ। ਪਰ ਦੇਣ ਵਾਲਾ ਕੌਣ ਹੈ? ਜਿਸ ਮਾਲਕ ਦੇ ਘਰ ਦਰ ਦੇ ਵਿੱਚ ਬੈਠੇ ਹਨ। ਕਿੰਨੀ ਕੁ ਦੂਰ ਹੈ ਸਾਡੇ ਤੋਂ ਦੁੱਖ ਭੰਜਣੀ ਬੇਰੀ ਸਾਹਿਬ ਦਾ ਅਸਥਾਨ? ਉਸ ਅਸਥਾਨ ਦਾ ਇਤਿਹਾਸ ਹੀ ਇਹ ਹੈ ਕਿ ਬੀਬੀ ਰਜਨੀ ਦਾ ਪਿਤਾ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਪਾਲਣ ਵਾਲਾ ਮੈਂ ਹਾਂ। ਇਹੋ ਗੱਲ ਹੀ ਕਹੀ ਦੁਨੀ ਚੰਦ ਨੇ। ਦੁਨੀ ਚੰਦ ਇਤਿਹਾਸ ਦੇ ਵਿੱਚ ਇੱਕ ਦੁਨੀ ਚੰਦ ਦੀ ਹਵੇਲੀ ਤੁਸੀਂ ਵੇਖੋਗੇ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਦੀ ਗੜੀ ਜਿਹੜੀ ਹੈ ਉਹਦਾ ਵੀ ਮਾਲਕ ਦੁਨੀ ਚੰਦ ਸੀ। ਇੱਕ ਦੁਨੀ ਚੰਦ ਹੈ ਜਿਹੜਾ ਆਨੰਦਪੁਰ ਸਾਹਿਬ ਤੋਂ ਕਿਲ੍ਹੇ ਦੀ ਕੰਧ ਟੱਪ ਕੇ ਭੱਜ ਆਇਆ ਸੀ, ਔਰ ਇੱਕ ਦੁਨੀ ਚੰਦ ਹੈ ਜੋ ਗੁਰੂ ਨਾਨਕ ਸਾਹਿਬ ਨੂੰ ਲਾਹੌਰ ਦੀ ਧਰਤੀ 'ਤੇ ਮਿਲਿਆ ਹੈ, ਔਰ ਇਹ ਦੁਨੀ ਚੰਦ ਹੈ ਜੋ ਬੀਬੀ ਰਜਨੀ ਦਾ ਪਿਤਾ ਹੈ। ਉਹਦੇ ਅੰਦਰ ਇੱਕ ਭੁਲੇਖਾ ਸੀ, ਜੇ ਸਾਡੇ ਅੰਦਰ ਕਿਤੇ ਨਾ ਕਿਤੇ ਇਹ ਭੁਲੇਖਾ ਹੈ ਤਾਂ ਸਾਨੂੰ ਕੱਢਣਾ ਚਾਹੀਦਾ, ਜੋ ਮਹਾਰਾਜ ਅੱਜ ਸਾਡੇ ਉੱਤੇ ਕਿਰਪਾ ਕਰ ਰਹੇ ਨੇ। ਉਹਨੇ ਆਖਿਆ ਵੀ ਧੀਏ ਤੁਸੀਂ ਕਿਸ ਦਾ ਖਾਂਦੀਆਂ ਹੋ? ਅਤੇ ਬਾਕੀ ਜਿਹੜੀਆਂ ਉਹਨਾਂ ਆਖਿਆ, ਪਿਤਾ ਤੂੰ ਹੈ ਪਾਲਣ ਵਾਲਾ, ਤੂੰ ਹੈ ਖਵਾਉਣ ਵਾਲਾ। ਪਰ ਬੀਬੀ ਰਜਨੀ ਨੇ ਆਖਿਆ, ਮੈਂ ਤਾਂ ਗੁਰੂ ਨਾਨਕ ਦੀ ਬਾਣੀ ਸੁਣੀ ਹੈ, ਉਹਦੇ ਦਰ ਤੋਂ ਆਵਾਜ਼ ਆਉਂਦੀ ਹੈ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਜੇਰ ਜੁੱਤ ਪੁਜਾ ਖਾਣੀ ਸੇਤ ਜਹਾਂ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ। ਅੱਗੇ ਕਹਿੰਦੇ ਨਾਨਕ ਜੰਤ ਉਪਾਏ ਕਹਿ, ਉਪਾਏ ਦਾ ਅਰਥ ਹੈ ਪੈਦਾ ਕਰਕੇ ਸੰਭਾਲੇ ਸਭਨਾ, ਉਹ ਸਾਨੂੰ ਸਭ ਨੂੰ ਸੰਭਾਲਣ ਵਾਲਾ ਹੈ। ਔਰ ਧਿਆਨ ਕਰਿਓ, ਜਿਸ ਬੰਦੇ ਦੇ ਅੰਦਰ ਇਹ ਵਿਚਾਰ ਪੈਦਾ ਹੋ ਜੇ ਨਾ, ਇਹ ਅਹੰਕਾਰ ਵਿੱਚੋਂ ਪੈਦਾ ਹੁੰਦੀ, ਮੈਂ ਕੁਝ ਹਾਂ, ਜਿੱਥੇ ਹਉਮੈ ਹੈ ਉਹ ਆਂਦਾ ਮੈਂ ਕੁਝ ਹਾਂ, ਮੇਰੇ ਕਰਕੇ ਕੁਝ ਹੈ, ਔਰ ਅਹੰਕਾਰ ਹੀ ਬੰਦਾ ਉਸ ਹੰਕਾਰ ਨੂੰ ਉਹਦੀ ਹਉਮੈ ਨੂੰ ਸੱਟ ਲੱਗੇ, ਉਹ ਇੰਨਾ ਬਰਦਾਸ਼ਤ ਨਹੀਂ ਕਰ ਸਕਦਾ। ਸ਼ਾਇਦ ਮਨੁੱਖ ਆਪਣੇ ਬੱਚਿਆਂ ਨੂੰ ਇਤਨਾ ਨਹੀਂ ਜੇ ਸੰਭਾਲਦਾ ਜਿਤਨਾ ਅਹੰਕਾਰੀ ਬੰਦਾ ਆਪਣੇ ਅਹੰਕਾਰ ਨੂੰ ਸੰਭਾਲ ਕੇ ਰੱਖਦਾ ਹੈ। ਉਹਨੂੰ ਉਹ ਚੋਟ ਨਹੀਂ ਲੱਗਣੀ ਦੇਣੀ ਚਾਹੁੰਦਾ, ਜਿੱਥੇ ਵੀ ਉਹਦੀ ਹਉਮੈ ਨੂੰ ਸੱਟ ਵੱਜਦੀ ਹੈ ਉੱਥੇ ਉਹ ਬੈਠ ਕੇ ਰਾਜ਼ੀ ਨਹੀਂ, ਜਿੱਥੇ ਉਹਦੀ ਹਉਮੈ ਨੂੰ ਕਿਤੇ ਚੋਟ ਵੱਜਦੀ ਉੱਥੇ ਉਹ ਜਾ ਕੇ ਰਾਜ਼ੀ ਨਹੀਂ। ਜਿਸ ਥਾਂ 'ਤੇ ਉਹਦੀ ਹਉਮੈ ਨੂੰ ਪੱਠੇ ਪੈਂਦੇ ਨੇ, ਉਹਦੀ ਹਉਮੈ ਨੂੰ ਜਿਹੜਾ ਹੈ ਹੋਰ ਉਭਾਰਿਆ ਜਾਂਦਾ, ਉਹਨਾਂ ਲੋਕਾਂ ਦੇ ਕੋਲ ਉਹ ਬੈਠਣ ਵਾਸਤੇ ਵੀ ਤਿਆਰ ਹੈ, ਉਹਨਾਂ ਦੀ ਗੱਲ ਸੁਣਨ ਵਾਸਤੇ ਵੀ ਤਿਆਰ ਹੈ। ਔਰ ਇਹਦੇ ਨਾਲੋਂ ਵੱਡਾ ਤੇ ਇਤਿਹਾਸ ਵਿੱਚ ਪ੍ਰਮਾਣ ਹੀ ਕੋਈ ਨਹੀਂ ਹੋ ਸਕਦਾ ਵੀ ਆਪਣੇ ਅਹੰਕਾਰ ਨੂੰ ਪਾਲਣ ਵਾਸਤੇ ਕੋਈ ਆਪਣੀ ਧੀ ਨਾਲ ਵੀ ਐਸਾ ਕੰਮ ਕਰ ਸਕਦਾ। ਉਹਨੇ ਆਖਿਆ ਮੈਂ ਵੇਖਾਂਗਾ ਪਾਲਣ ਵਾਲਾ ਤੇਰਾ, ਇਸੇ ਕਰਕੇ ਕੀਤਾ ਕਿਉਂਕਿ ਉਹ ਸਮਾਂ ਸੀ। ਅੱਜ ਅਸੀਂ ਇਮੈਜਿਨ ਨਹੀਂ ਕਰ ਸਕਦੇ, ਅੱਜ ਜਿਵੇਂ ਧੀਆਂ ਬੱਚੀਆਂ ਹਰ ਖੇਤਰ ਦੇ ਵਿੱਚ, ਔਰ ਇਹ ਗੁਰੂ ਨਾਨਕ ਦੇ ਘਰ ਦੀ ਰਹਿਮਤ ਹੈ, ਮਹਾਰਾਜ ਨੇ ਧਰਮ ਦੇ ਦਰਵਾਜ਼ੇ ਔਰਤ ਵਾਸਤੇ ਖੋਲ੍ਹੇ। ਜਿੱਥੇ ਵੀ ਕਿਤੇ ਗੁਰੂ ਘਰ ਬਣਿਆ ਮਹਾਰਾਜ, ਉੱਥੇ ਹੀ ਜਿਹੜਾ ਥਾਂ ਬਣਾਈ, ਇੱਕ ਪਾਸੇ ਮਾਤਾਵਾਂ ਬੀਬੀਆਂ ਬੈਠਣਗੀਆਂ, ਇੱਕ ਪਾਸੇ ਵੀਰ ਭਰਾ ਬੈਠਣਗੇ। ਉਹਦਾ ਇਹ ਜਿਹੜੀ ਬਰਾਬਰ ਦਾ ਮਹਾਰਾਜ ਨੇ ਦਾਤ ਦਿੱਤੀ, ਬਖਸ਼ਿਸ਼ ਕੀਤੀ, ਉਸੇ ਦਾ ਕਾਰਨ ਹੈ ਕਿ ਅੱਜ ਹਰ ਖੇਤਰ ਦੇ ਵਿੱਚ ਧੀ ਬੱਚੀ ਔਰਤ ਜਿਹੜੀ ਹੈ ਉਹ ਤਰੱਕੀ ਕਰ ਰਹੀ ਹੈ, ਉਹ ਕੁਝ ਨਾ ਕੁਝ ਪ੍ਰਾਪਤ ਕਰ ਰਹੀ ਹੈ। ਗੁਰੂ ਨਾਨਕ ਦੇ ਘਰ ਦਾ ਸਦਕਾ ਹੈ, ਨਹੀਂ ਤੇ ਇਹ ਸਮਾਂ ਸੀ ਜਦੋਂ ਬੀਬੀ ਰਜਨੀ ਨਾਲ ਇਹ ਕੁਝ ਹੋਇਆ ਨਾ, ਕਿਉਂ ਉਹਨੇ ਪਿੰਗਲੇ ਨਾਲ ਵਿਆਹ ਦਿੱਤਾ? ਉਹਨੇ ਆਖਿਆ ਕਮਾਉਣ ਵਾਲਾ ਕੇਵਲ ਬੰਦਾ ਹੁੰਦਾ, ਕਿਉਂਕਿ ਔਰਤ ਚਾਰ ਦੀਵਾਰੀ ਵਿੱਚ ਰਹਿੰਦੀ ਸੀ। ਉਹਨੇ ਆਖਿਆ ਕਮਾਉਣ ਵਾਲਾ ਹੀ ਇਹੋ ਜਿਹਾ ਗਲ ਪਾ ਦਿਓ ਵੀ ਜਿਹੜਾ ਆਪ ਆਪਣੇ ਹੱਥ ਨਾਲ ਨਵਾਲਾ ਤੋੜ ਕੇ ਮੂੰਹ ਵਿੱਚ ਪਾਉਣ ਜੋਗਾ ਨਾ ਹੋਵੇ, ਤੇ ਮੈਂ ਵੇਖਾਂਗਾ ਇਹਨੂੰ ਕੌਣ ਪਾਲਦਾ। ਇਸੇ ਕਰਕੇ ਪਿੰਗਲੇ ਦੇ ਨਾਲ ਫੇਰੇ ਕਰ ਦਿੱਤੇ। ਬਥੇਰੇ ਲੋਕਾਂ ਨੇ ਆਖਿਆ, ਕਹਿੰਦਾ ਨਾ ਮੇਰੀ ਹੋ, ਮੈਨੂੰ ਕੋਈ ਸੱਟ ਮਾਰੇ, ਮੈਨੂੰ ਕੋਈ ਇਹ ਆਖੇ ਵੀ ਮੈਂ ਪਾਲਣ ਵਾਲਾ ਨਹੀਂ, ਇਹ ਸਾਰੀਆਂ ਨੂੰ ਰੋਟੀ ਦੇਣ ਵਾਲਾ ਮੈਂ ਹਾਂ। ਔਰ ਲੇਕਿਨ ਗੁਰੂ ਦੇ ਦਰ ਤੇ ਇਸ ਮਾਲਕ ਦੇ ਘਰ ਵਿੱਚ ਆ ਕੇ ਰਹਿਮਤ ਵਰਤੀ, ਗੁਰੂ ਦਾਤਾ ਉਹ ਬਖਸ਼ਿਸ਼ ਕਰਨ ਵਾਲਾ ਹੈ। ਕਿਉਂਕਿ ਜੇ ਆਪਾਂ ਗੁਰਬਾਣੀ 'ਚ ਬਚਨ ਪੜ੍ਹਦੇ ਹਾਂ ਨਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ। ਗੁਰੂ ਐਸੀ ਦਾਤ ਦੇਣ ਵਾਲਾ, ਐਸੀ ਬਖਸ਼ਿਸ਼ ਕਰਨ ਵਾਲਾ, ਔਰ ਮਾਲਕ ਨੇ ਉਹ ਕੁਝ ਪ੍ਰਗਟ ਕਰਕੇ ਵਿਖਾ ਦਿੱਤਾ, ਔਰ ਉਹਨੂੰ ਅਖੀਰ ਆ ਕੇ ਗੁਰੂ ਦੇ ਦਰੋਂ ਇਹ ਜਿਹੜੀ ਰਹਿਮਤ ਮਿਲੀ, ਬਖਸ਼ਿਸ਼ ਮਿਲੀ, ਲੇਕਿਨ ਉਹਨੂੰ ਆ ਕੇ ਚਰਨਾਂ ਵਿੱਚ ਡਿੱਗਣਾ ਪਿਆ ਵੀ ਮੇਰਾ ਬੜਾ ਵੱਡਾ ਭੁਲੇਖਾ ਸੀ, ਦਾਤਾ ਤਾਂ ਕੇਵਲ ਇੱਕ ਹੀ ਹੈ, ਅਸੀਂ ਤਾਂ ਉਹਦੇ ਸਾਰੇ ਭਿਖਾਰੀ ਹਾਂ। ਭਾਵੇਂ ਕੋ ਰਾਜ ਸਿੰਘਾਸਣ ਤੇ ਬੈਠਾ ਹੈ ਉਹ ਵੱਡਾ ਭਿਖਾਰੀ ਹੋ ਸਕਦਾ, ਭਾਵੇਂ ਕੋਈ ਛੋਟੀ ਥਾਂ ਤੇ ਬੈਠਾ ਉਹ ਛੋਟਾ ਭਿਖਾਰੀ ਹੋ ਸਕਦਾ। ਮੰਗਣ ਦੀ ਜਿਹੜੀ ਹੈ ਉਹ ਸਾਡੀ ਕੁਆਂਟਿਟੀ, ਮੰਗਣ ਦਾ ਸਾਡਾ ਜਿਹੜਾ ਤਰੀਕਾ ਹੈ ਉਹ ਕੋਈ ਪੰਜ ਮੰਗਦਾ, ਕੋਈ ਦਸ ਮੰਗਦਾ, ਕੋਈ ਦਸ ਹਜ਼ਾਰ, ਕੋਈ ਕਰੋੜ ਤੇ ਕੋਈ ਅਰਬ ਖਰਬ ਤੱਕ ਜਾਂਦਾ ਹੈ, ਸਾਰੇ ਭਿਖਾਰੀ ਹੈ, ਸਾਰੇ ਮੰਗਣ ਵਾਲੇ। ਇਸੇ ਕਰਕੇ ਮਹਾਰਾਜ ਕਹਿੰਦੇ ਦਾਤਾ ਇੱਕ ਹੈ, ਤੇ ਜੇ ਕੋ ਆਪਣੇ ਆਪ ਨੂੰ ਦਾਤਾ ਮੰਨ ਕੇ ਬੈਠਾ, ਤੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ। ਜੇ ਉਹਨੂੰ ਕੋ ਦੇਵਣ ਵਾਲਾ ਵੀ ਸਮਝੀ ਬੈਠਾ ਹੈ ਤੇ ਉਹ ਵੀ ਬੜੀ ਵੱਡੀ ਅਗਿਆਨਤਾ ਦੇ ਵਿੱਚ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੀ ਅੱਜ ਦਾਤ ਦੇ ਰਹੇ ਹਨ, ਸਭ ਨਾਲੋਂ ਪਹਿਲਾਂ ਤੇ ਬਖਸ਼ਿਸ਼ ਸਮਝਣ ਵਾਲੀ ਹੈ। ਅਸੀਂ ਆਪਣੇ ਮਨ ਦੇ ਵਿੱਚ ਇਹ ਧਾਰਨ ਕਰ ਲਈਏ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ, ਕਹਿੰਦੇ ਹੋਛਾ ਛਾਓ ਨਾ ਕੀਚਈ ਫਿਰ ਪਛੋਤਾਈਏ। ਕਹਿੰਦੇ ਇਹੋ ਜੇ ਦਾਤੇ ਕੋਲੋਂ ਮੰਗਣ ਨਾ ਜਾਈ, ਜਿਹਦੇ ਦਰ ਤੇ ਝੋਲੀ ਅੱਡ ਕੇ ਫਿਰ ਵੀ ਭੁੱਖਾਂ ਬਾਕੀ ਰਹਿ ਜਾਣ, ਤੇ ਫਿਰ ਕਿਸੇ ਹੋਰ ਦੇ ਦਰ ਤੇ ਜਾ ਕੇ ਝੋਲੀ ਅੱਡਣੀ ਪਵੇ, ਇਹੋ ਜਿਹੇ ਨੂੰ ਦਾਤਾ ਨਾ ਬਣਾਈ। ਇਹੋ ਜੇ ਮਾਲਕ ਦੇ ਦਰ ਤੇ ਝੋਲੀ ਅੱਡ, ਜਿਹਦੇ ਦਰ ਤੇ ਇੱਕ ਵਾਰੀ ਝੋਲੀ ਅੱਡੀਏ ਤੇ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਨਿਕਲ ਜਾਂਦੀਆਂ ਨੇ। ਤਾਂ ਹੀ ਦਾਈ ਦੌਲਤਾਂ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਤੇ ਬਾਬਾ ਮਹਿਤਾ ਕਲਿਆਣ ਦਾਸ, ਆਪਾਂ ਬਾਬਾ ਕਾਲੂ ਜੀ ਕਰਕੇ ਵੀ ਕਹਿੰਦੇ ਹਾਂ, ਉਹਨਾਂ ਨੇ ਆਖਿਆ ਦੌਲਤਾਂ ਕੁਝ ਲੈ ਲਾ, ਪਰ ਉਹਨੇ ਆਖਿਆ ਅੱਜ ਤੱਕ ਮਹਿਤਾ ਜੀ ਲੋਕਾਂ ਦੇ ਘਰ ਧੀਆਂ ਪੁੱਤਰ ਹੁੰਦੇ ਨੇ, ਮੇਰਾ ਕੰਮ ਦਾਈ ਪੁਣੇ ਦਾ, ਪਹਿਲਾਂ ਹੀ ਸਾਈਆਂ ਵਧਾਈਆਂ ਲਾਈ ਦੀਆਂ ਸੀ ਤੇ ਝੋਲੀ ਅੱਡ ਕੇ ਖੜੀ ਹੋ ਜਾਂਦੀ ਸਾਂ, ਜਿੱਦ ਕਰਦੀ ਸਾਂ ਦਾਣੇ ਹੋਰ ਪਾ ਦੇ, ਕੱਪੜਾ ਹੋਰ ਦੇ ਦੇ, ਚਾਰ ਪੈਸੇ ਹੋਰ ਦੇ ਦੇ, ਪਰ ਪਤਾ ਨਹੀਂ ਅੱਜ ਤੇਰੇ ਘਰ ਵਿੱਚ ਜਿਹੜਾ ਸਪੁੱਤਰ ਆਇਆ ਹੈ ਉਹਨੇ ਇਹੋ ਜਿਹੀ ਮਿਹਰ ਭਰੀ ਨਜ਼ਰ ਕਰਕੇ ਵੇਖਿਆ, ਅੱਜ ਪਹਿਲਾਂ ਕੇਵਲ ਨਾਂ ਦੀ ਦੌਲਤਾਂ ਸਾਂ, ਅੱਜ ਸੱਚ ਮੁੱਚ ਦੀ ਦੌਲਤਾਂ ਹੋ ਗਈ, ਔਰ ਮੈਂ ਇੰਨੀ ਕੁ ਦੌਲਤਮੰਦ ਹੋ ਗਈ, ਹੁਣ ਮੈਨੂੰ ਮੰਗਣ ਨੂੰ ਦਿਲ ਨਹੀਂ ਕਰਦਾ, ਹੁਣ ਤਾਂ ਕੁਝ ਵੰਡਣ ਨੂੰ ਚਿੱਤ ਕਰਦਾ। ਔਰ ਇਤਿਹਾਸ ਪੜ੍ਹ ਕੇ ਵੇਖਿਓ, ਉਹਦੇ ਤੋਂ ਬਾਅਦ ਉਹ ਦਾਈ ਪੁਣੇ ਵਾਲੀ ਸੇਵਾ ਤਾਂ ਕਰਦੀ ਰਹੀ, ਪਰ ਦਾਈ ਦੌਲਤਾਂ ਨੇ ਝੋਲੀ ਅੱਡ ਕੇ ਕਦੇ ਕਿਸੇ ਤੋਂ ਮੰਗਿਆ ਨਹੀਂ ਸੀ। ਔਰ ਸਾਨੂੰ ਵੀ ਇਹ ਭਾਵਨਾ ਬਣਾਉਣੀ ਚਾਹੀਦੀ ਹੈ, ਐਸੇ ਦਾਤੇ ਦੇ, ਐਸੇ ਮਾਲਕ ਦੇ ਸਿੱਖਾਂ, ਐਸੇ ਗੁਰੂ ਦੇ ਸੇਵਕਾਂ ਜਿਹਦੇ ਘਰ ਵਿੱਚ ਸਭ ਕੁਝ ਹੈ, ਜਿਹਦੇ ਦਰ ਦੇ ਉੱਤੇ ਸਭ ਕੁਝ ਹੈ, ਔਰ ਮੰਗੀਏ ਤਾਂ ਕੇਵਲ ਉਹਦੇ ਦਰ ਤੋਂ ਮੰਗੀਏ, ਕਿਸੇ ਦੂਸਰੇ ਦੇ ਅੱਗੇ ਝੋਲੀ ਨਾ ਅੱਡੀਏ। ਬੰਦੇ ਦੇ ਦਿੱਤੇ ਨਾਲ ਤ੍ਰਿਪਤੀ ਵੀ ਨਹੀਂ ਹੋ ਸਕਦੀ। ਸੁਖਮਣੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੈ ਆਏ। ਦੁਬਾਰਾ ਭੁੱਖ ਨਹੀਂ ਲੱਗਦੀ, ਕਹਿੰਦੇ ਭੁੱਖਾਂ ਮਿਟ ਜਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਅੱਜ ਦੱਸਣਗੇ ਬਈ ਮੰਗਣਾ ਹੈ ਤੇ ਕੀ ਮੰਗਣਾ। ਸਭ ਨਾਲੋਂ ਪਹਿਲਾਂ ਜੋ ਉੱਤੇ ਸਿਰਲੇਖ ਆਇਆ ਹੈ, ਟੋਡੀ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਉਚਾਰਿਆ ਹੋਇਆ ਸ਼ਬਦ। ਘਰ ਦੂਜਾ, ਦੂਜੇ ਘਰ ਦੇ ਵਿੱਚ ਮਹਾਰਾਜ ਨੇ ਉਚਾਰਿਆ ਦੋ ਪਦੇ, ਇਹ ਸ਼ਬਦ ਦੇ ਦੋ ਪਦੇ ਨੇ, ਦੋ ਪਦਿਆਂ ਵਿੱਚ ਮਹਾਰਾਜ ਨੇ ਸ਼ਬਦ ਦਾ ਉਚਾਰਨ ਕੀਤਾ ਹੈ। ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਬਾਤ ਫਿਰ ਉੱਥੇ ਆ ਜਾਣੀ ਹੈ, ਪੈਦਾ ਕਰਨ ਵਾਲਾ, ਪਾਲਣ ਵਾਲਾ, ਨਿਬੇੜਨ ਵਾਲਾ ਇੱਕੋ ਹੀ ਹੈ, ਦੂਜਾ ਕੋਈ ਨਹੀਂ ਹੈ। ਔਰ ਅਦੁੱਤੀ, ਫਿਰ ਨਾਲ ਇਹ ਵੀ ਆਖਿਆ ਉਹਦੇ ਵਰਗਾ ਦੂਜਾ ਕੋਈ ਨਹੀਂ ਉਹ ਸੰਸਾਰ ਤੇ, ਬਣ ਕੇ ਭਾਵੇਂ ਕੋਈ ਬੈਠਾ ਹੋਵੇ ਲੇਕਿਨ ਉਸ ਮਾਲਕ ਦਾ ਸ਼ਰੀਕ ਕੋਈ ਨਹੀਂ। ਜਾਪ ਸਾਹਿਬ ਦੀ ਬਾਣੀ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਨਿਰਸ਼ਾਕੰ ਸ਼ਰੀਕ ਹੈ ਅਮਿਤੋ ਅਮੀਕ ਹੈ। ਮਾਲਕ ਤੇਰਾ ਸ਼ਰੀਕ ਕੋਈ ਨਹੀਂ, ਸ਼ਰੀਕ ਬਰਾਬਰ ਦਾ ਹੀ ਹੁੰਦਾ, ਤੇਰੇ ਬਰਾਬਰ ਦਾ ਕੋਈ ਨਹੀਂ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਤਿਸ ਤੇ ਉੱਪਰ ਨਾ ਹੀ ਕੋਏ ਕੌਣ ਡਰੈ, ਡਰ ਕਿਸਕਾ ਹੋਏ, ਕਹਿੰਦੇ ਉਹਦੇ ਤੋਂ ਉੱਪਰ ਕੋਈ ਨਹੀਂ। ਫਿਰ ਕਹਿੰਦੇ ਐਸਾ ਮਾਲਕ ਸਦੈਵ ਹੈ, ਸਤ ਰਹਿਣ ਵਾਲਾ ਹੈ। ਅਸੀਂ ਜਿਤਨੇ ਲੋਕ ਹਾਂ, ਕੁਝ ਸਮਾਂ ਪਹਿਲਾਂ ਨਹੀਂ ਸਾਂ, ਕੁਝ ਸਮਾਂ ਬਾਅਦ ਨਹੀਂ ਹੋਵਾਂਗੇ, ਅਸੀਂ ਸਭ ਮਿੱਥਿਆ ਵਿੱਚ ਹਾਂ। ਉਹ ਸੱਤ ਹੈ, ਸਦਾ ਹੀ ਸੱਤ ਹੈ, ਤੇ ਕਹਿੰਦੇ ਐਸੇ ਦਾਤੇ ਦੀ ਪ੍ਰਾਪਤੀ, ਮਾਲਕ ਦੀ ਪ੍ਰਾਪਤੀ, ਫਿਰ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰਾਮਤ ਦੇ ਨਾਲ ਹੁੰਦੀ ਹੈ। ਗੁਰੂ ਮਿਹਰ ਕਰਦਾ ਹੈ ਤੇ ਫਿਰ ਉਸ ਦੀ ਪ੍ਰਾਪਤੀ ਹੁੰਦੀ ਹੈ।
ਮੰਗੋ ਦਾਨ ਠਾਕੁਰ ਨਾਮ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੰਗੋ ਦਾਨ, ਮੈਂ ਦਾਨ ਮੰਗਦਾ ਹਾਂ, ਪਰ ਮੰਗਦਾ ਕੀ ਹਾਂ? ਠਾਕੁਰ ਨਾਮ। ਮੈਂ ਉਸ ਮਾਲਕ ਦਾ ਨਾਮ ਮੰਗਦਾ ਹਾਂ ਉਹਦੇ ਦਰ ਤੋਂ ਕਿ ਮੈਨੂੰ ਨਾਮ ਦੀ ਦਾਤ ਦੇ। ਤੁਸੀਂ ਇਤਿਹਾਸ ਪੜ੍ਹੋਗੇ ਨਾ, ਤੇ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੂੰ ਜਦੋਂ ਕੋਈ ਗੁਰਸਿੱਖ ਮਿਲਦਾ ਤੇ ਮਹਾਰਾਜ ਜਦੋਂ ਅਸੀਸ ਦਿੰਦੇ ਆ ਨਾ, ਤੇ ਇੱਕ ਸ਼ਬਦ ਕਹਿੰਦੇ ਨੇ, ਸਿੱਖਾ ਤੈਨੂੰ ਕਰਤਾਰ ਚਿੱਤ ਆਵੇ, ਤੈਨੂੰ ਨਿਰੰਕਾਰ ਚਿੱਤ ਆਵੇ। ਹੁਣ ਇਹਦੇ ਵਿੱਚ ਵੇਖੋ, ਜੇ ਅਸੀਸ ਦੀ ਗੱਲ ਵੀ ਆਈ ਨਾ, ਤੇ ਆਪਾਂ ਬਚਨ ਪੜ੍ਹਦੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ। ਮਹਾਰਾਜ ਨੇ ਅਸੀਸ ਵਿੱਚ ਵੀ ਇਹ ਕੁਝ ਦਿੱਤਾ। ਹੁਣ ਸਾਡੇ ਮਨ ਦੇ ਵਿੱਚ ਇਹ ਖਿਆਲ ਆਏਗਾ ਬਈ ਇਹ ਇੱਕ ਚੀਜ਼ ਦੇ ਵਿੱਚ ਸਾਰਾ ਕੁਝ ਕਿਵੇਂ ਆ ਗਿਆ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿਆਂ, ਮਾਲਕ ਨਾਲ ਕੋਈ ਧੋਖਾ ਤਾਂ ਨਹੀਂ ਕਰ ਸਕਦਾ, ਪਰ ਬਣਾਉਣ ਵਾਲਿਆਂ ਨੇ ਇਹੋ ਜਿਹੀ ਵਿਚਾਰ ਬਣਾਈ ਹੈ। ਮਾਤਾ ਬੜੀ ਗੁਰਬਤ ਦੇ ਵਿੱਚ, ਘਰ ਵਿੱਚ ਸੰਤਾਨ ਵੀ ਕੋਈ ਨਾ, ਸੰਤਾਨ ਖੁਣੋਂ ਵੀ ਔਖੀ ਤੇ ਰੋਟੀ ਪਾਣੀ ਖੁਣੋਂ ਵੀ ਔਖਾ ਕੰਮ। ਔਰ ਮੈਂ ਅਕਸਰ ਇਹ ਬੇਨਤੀ ਕਰਦਾ, ਬਜ਼ੁਰਗ ਕਹਿੰਦੇ ਨੇ ਬਚਨ ਵੀ ਕਈਆਂ ਦੇ ਘਰ ਦਾਣੇ ਹੈਣ ਲੇਕਿਨ ਖਾਣ ਵਾਲੇ ਨਿਆਣੇ ਕੋਈ ਨਹੀਂ ਜੇ ਦਿੱਤੇ ਰੱਬ ਨੇ। ਸ਼ੁਕਰ ਕਰਿਆ ਕਰੋ ਜਿਹਨੂੰ ਮਾਲਕ ਨੇ ਦਾਤ ਦਿੱਤੀ। ਕਿਤੇ ਵੇਖੋ ਦੁਨੀਆ ਕਿਤਨੀ ਦੁਖੀ ਹੈ, ਇਤਨੀਆਂ ਇਤਨੀਆਂ ਵੱਡੀਆਂ ਕੋਠੀਆਂ, ਇਤਨੀਆਂ ਇਤਨੀਆਂ ਜ਼ਮੀਨੋਂ ਜਾਇਦਾਦਾਂ, ਮਹਿਲ ਮਾੜੀਆਂ, ਲੇਕਿਨ ਸਭ ਸੁੰਨ ਮਸੁੰਨ ਹੈ। ਇਹ ਨਿਆਣੇ, ਇਹ ਬੱਚੇ, ਇਹ ਵੀ ਉਹਦੀ ਬੜੀ ਵੱਡੀ ਦਾਤ ਹੈ, ਬੜੀ ਵੱਡੀ ਬਖਸ਼ਿਸ਼ ਹੈ। ਕਈਆਂ ਨੂੰ ਮਾਲਕ ਨੇ ਦਾਣੇ ਦਿੱਤੇ ਨੇ, ਨਿਆਣੇ ਕੋਈ ਨਹੀਂ ਦਿੱਤੇ। ਪਰ ਦੂਸਰਾ ਪੱਖ ਵੀ ਹੈ, ਕਈਆਂ ਨੂੰ ਨਿਆਣੇ ਬੜੇ ਦਿੱਤੇ ਨੇ, ਖਾਣ ਵਾਸਤੇ ਦਾਣੇ ਕੋਈ ਨਹੀਂ ਘਰ ਦੇ ਵਿੱਚ, ਦਰ ਦਰ ਤੇ ਭਟਕਦੇ ਫਿਰਦੇ ਆ। ਔਰ ਜਿਹਦੇ ਘਰ ਵਿੱਚ ਮਾਲਕ ਨੇ ਦੋਨੇ ਹੀ ਦਾਤਾਂ ਦਿੱਤੀਆਂ ਨਾ, ਦਾਣੇ ਵੀ ਦਿੱਤੇ ਨੇ, ਖਾਣ ਵਾਲੇ ਨਿਆਣੇ ਵੀ ਦਿੱਤੇ ਨੇ, ਉਹਨੂੰ ਸਦਾ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਵੀ ਦਾਤਿਆ ਤੇਰੀ। ਕਿਉਂਕਿ ਕੁਝ ਚੀਜ਼ਾਂ ਨੇ ਸਾਨੂੰ ਰੂਟੀਨ ਵਿੱਚ ਪ੍ਰਾਪਤ ਹੋ ਜਾਂਦੀਆਂ ਨੇ ਨਾ, ਅਤੇ ਸਾਨੂੰ ਪਤਾ ਨਹੀਂ ਲੱਗਦਾ, ਉਹਨਾਂ ਦੀ ਕੀਮਤ ਨਹੀਂ ਪਤਾ ਹੁੰਦੀ। ਮੈਂ ਕਈ ਵਾਰੀ ਇਹ ਵੀ ਬੇਨਤੀ ਹੈ, ਜਿੱਦਣ ਕਿਤੇ ਮਨ ਵਿੱਚ ਸ਼ਿਕਵਾ ਪੈਦਾ ਹੋਵੇ ਵੀ ਰੱਬ ਨੇ ਦਿੱਤਾ ਕੀ ਹੈ, ਜਿੱਦਣ ਸ਼ਿਕਵਾ ਪੈਦਾ ਹੋਵੇ, ਉੱਦਣ ਹੀ ਕਿਤੇ ਜੇ ਗੱਡੀ ਦਿੱਤੀ ਹੈ ਤਾਂ, ਜੇ ਬੱਸ ਰਾਹੀਂ, ਟ੍ਰੇਨ ਰਾਹੀਂ, ਕਿਸੇ ਕੋਹੜੀ ਘਰ ਦੇ ਵਿੱਚ, ਕੋਹੜੀ ਆਸ਼ਰਮ ਦੇ ਵਿੱਚ, ਕਿਸੇ ਪਿੰਗਲ, ਜਿਵੇਂ ਪਿੰਗਲਵਾੜਾ ਹੈ ਇਹ, ਜਾਂ ਗੁੰਗੇ ਬੋਲੇ ਬੱਚੇ ਜਿੱਥੇ ਰਹਿੰਦੇ ਨੇ, ਪੂਰਾ ਪਰਿਵਾਰ ਲੈ ਕੇ ਕਿਤੇ ਉਸ ਥਾਂ 'ਤੇ ਜਾਇਆ ਕਰੋ ਅਤੇ ਉਹਨਾਂ ਸਰੀਰਾਂ ਨੂੰ ਵੇਖਿਆ ਕਰੋ। ਮਾਲਕਾ ਜੇ ਸਾਨੂੰ ਵੀ ਇਹਨਾਂ ਵਰਗੇ ਬਣਾ ਦੇਣੋ ਤਾਂ ਫਿਰ ਤੇਰਾ ਕੀ ਵਿਗਾੜ ਲੈਣਾ ਸੀ। ਉੱਥੇ ਸ਼ੁਕਰ ਨਿਕਲਦਾ ਹੈ ਕਿ ਦਾਤਿਆ ਤੂੰ ਸਰੀਰ ਤਾਂ ਤੰਦਰੁਸਤ ਦਿੱਤਾ ਹੈ, ਬੜੀ ਵੱਡੀ ਨਿਆਮਤ ਹੈ ਉਹਦੀ। ਅੱਖਾਂ ਦਿੱਤੀਆਂ ਕੰਮ ਕਰਦੀਆਂ ਨੇ, ਕੰਨ ਦਿੱਤੇ ਨੇ ਸੁਣ ਸਕਦੇ ਹਾਂ, ਹੱਥ ਦਿੱਤੇ ਨੇ ਹਿੱਲਦੇ ਨੇ। ਬੜੇ ਲੋਕਾਂ ਦੇ ਸਰੀਰ ਨਾਲ ਹੱਥ ਤਾਂ ਹੈ ਲੇਕਿਨ ਕੰਮ ਨਹੀਂ ਕਰਦੇ, ਬੜੇ ਸਰੀਰ ਨੇ, ਅੱਖਾਂ ਤਾਂ ਹੈਣ ਪਰ ਵੇਖਣ ਦੀ ਸ਼ਕਤੀ ਕੋਈ ਨਹੀਂ। ਜਿਹੜੇ ਬੋਲੇ ਇਹਨੂੰ, ਵੈਸੇ ਖਾਲਸਾ ਹੀ ਬੋਲ ਬਾਲਿਆਂ ਵਿੱਚ ਤਾਂ ਜਿਹੜਾ ਹੈ ਉਹ ਸ਼ਬਦ ਦੂਸਰਾ ਵਰਤਿਆ ਜਾਂਦਾ, ਚੁਬਾਰੇ ਚੜ੍ਹਿਆ ਜਿਹਨੂੰ ਉੱਚਾ ਸੁਣਦਾ ਹੋਵੇ, ਅਤੇ ਕੰਨ ਤਾਂ ਉਹਨਾਂ ਦੇ ਵੀ ਹੁੰਦੇ ਨੇ ਲੇਕਿਨ ਸੁਣ ਨਹੀਂ ਪਾਉਂਦੇ। ਜਿਹੜਾ ਬੋਲ ਨਹੀਂ ਨਾ ਪਾਉਂਦਾ, ਜ਼ੁਬਾਨ ਤਾਂ ਉਹਦੇ ਮੁੱਖ ਵਿੱਚ ਵੀ ਮਾਲਕ ਨੇ ਦਿੱਤੀ ਹੈ ਪਰ ਕੰਮ ਨਹੀਂ ਕਰਦੀ। ਅਤੇ ਜੇ ਦਾਤੇ ਨੇ ਸਾਰਾ ਕੁਝ ਦਿੱਤਾ ਤਾਂ ਸ਼ੁਕਰਾਨਾ ਨਹੀਂ ਕਰਨਾ ਚਾਹੀਦਾ, ਸ਼ਿਕਵੇ ਨਾ ਕਰੀਏ। ਇਸੇ ਕਰਕੇ ਉਹ ਹੁਣ ਨਾ, ਜਦੋਂ ਮਾਈ ਦੇ ਕੋਲੇ ਧੀ ਪੁੱਤਰ ਵੀ ਕੋਈ ਨਾ ਅਤੇ ਰੋਟੀ ਪਾਣੀ ਵੀ ਕੋਈ ਨਾ, ਉਹ ਵੀ ਕੁਛ ਨਾ, ਮਾਲਕ ਦੀ ਆਰਾਧਨਾ ਵਿੱਚ ਦੁਖੀ ਹੋਏ ਜੁੜੀ। ਅਤੇ ਇੱਕ ਦਿਨ ਕਹਿੰਦੇ ਆਵਾਜ਼ ਆਈ ਵੀ ਮਾਂ ਮੰਗ ਲਾ, ਪਰ ਮੰਗ ਇੱਕੋ ਹੀ ਪੂਰੀ ਹੋਣੀ ਹੈ, ਜਾਂ ਧੀਆਂ ਪੁੱਤਰ ਮੰਗ ਅਤੇ ਜਾਂ ਅਨਜਲ ਜਿਹੜਾ ਕੀ ਮੰਗਦੀ ਹੈ, ਇੱਕੋ ਹੀ ਗੱਲ ਪੂਰੀ ਹੋਣੀ। ਸਮਝਣ ਵਾਸਤੇ ਨੁਕਤਾ ਹੈ, ਨਾਮ ਦੀ ਅਸੀਸ ਮਹਾਰਾਜ ਕਿਉਂ ਦਿੰਦੇ ਆ? ਉਹ ਨਾ ਹੁਣ ਮਾਤਾ ਨੂੰ ਮਾਲਕ ਨੇ ਮਿਹਰ ਕੀਤੀ, ਸੰਕਲਪ ਵੀ ਉਹੋ ਹੀ ਬਖਸ਼ਦਾ, ਉਹ ਕਹਿੰਦੀ ਆ ਦਾਤਾ ਬਸ ਇੱਕੋ ਹੀ ਅਰਦਾਸ ਆ ਵੀ ਮਿਹਰ ਕਰ, ਮੈਂ ਨਾ ਆਪਣੇ ਘਰ ਦੇ ਵਿੱਚ ਆਪਣੀ ਨੌਂ ਰਾਣੀ ਨੂੰ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕਦੀ ਵੇਖਾਂ। ਤੇ ਹੁਣ ਵੇਖੋ ਨੌ ਤਾਂ ਆਏਗੀ ਜੇ ਘਰ ਵਿੱਚ ਔਲਾਦ ਹੋਏਗੀ ਤੇ ਸੋਨੇ ਦੀ ਮਧਾਣੀ ਨਾਲ ਤੇ ਦੁੱਧ ਤਾਂ ਹੀ ਰਿੜਕਿਆ ਜਾਣਾ ਨਾ ਜੇ ਚਾਰ ਕੌਡੀਆਂ ਹੋਣਗੀਆਂ ਵੈਸੇ ਤਾਂ ਲੱਕੜ ਦੀ ਨਾਲ ਵੀ ਨਹੀਂ ਰਿੜਕਿਆ ਜਾਂਦਾ ਉਹ ਤਾਂ ਹੀ ਰਿੜਕਿਆ ਜਾਣਾ ਜੇ ਚਾਰ ਪੈਸੇ ਹੋਣਗੇ ਔਰ ਮਾਲਕ ਨੇ ਤਰੁੱਠੇ ਉਹ ਦਾਤਾ ਬਖਸ਼ਿਸ਼ ਕਰਦਾ ਅਸੀਂ ਮਿਹਰ ਕਰਦਾ ਇਹ ਕੇਵਲ ਸਮਝਣ ਵਾਸਤੇ ਨੁਕਤਾ ਪਰਮੇਸ਼ਰ ਨੂੰ ਛਲ ਕੇ ਨਹੀਂ ਕੋਈ ਵੀ ਕੁਝ ਲੈ ਸਕਦਾ ਵੀ ਸਿਆਣਪ ਨਾਲ ਲੈ ਲਈਏ ਨਾ ਉਹ ਹੁਣ ਜਦੋਂ ਅਸੀਂ ਮਾਲਕ ਦੀ ਬਾਣੀ ਪੜ੍ਹਦੇ ਸਾਹਿਬ ਕਹਿੰਦੇ ਨਾਮ ਦੀ ਦਾਤ ਮੰਗ ਤੇ ਨਾਮ ਦੀ ਦਾਤ ਹੀ ਕਿਉਂ ਕਿਉਂਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਜਿਹਨੂੰ ਮਾਲਕ ਨੇ ਨਾਮ ਦੀ ਦਾਤ ਦੇ ਦਿੱਤੀ ਨਾ ਚੇਤਾ ਰੱਖਿਓ ਦੇ ਜੀਵਨ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਤੇ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਉਹ ਤਾਂ ਰਾਜਿਆਂ ਦਾ ਰਾਜਾ ਹੋ ਗਿਆ ਉਹਦੇ ਵਰਗਾ ਕੌਣ ਹੈ ਉਹ ਮਾਲਕ ਦੇ ਦਰ ਦਾ ਕਹਿੰਦੇ ਮੰਗੋ ਦਾਨ ਠਾਕੁਰ ਨਾਮ ਮੈਨੂੰ ਮਾਲਕ ਆਪਣੇ ਨਾਮ ਦਾ ਦਾਨ ਦੇ ਆਪਾਂ ਬਚਨ ਪੜ੍ਹਦੇ ਮੰਗਣਾ ਮੰਗਣ ਨੀਕਾ ਨੀਕਾ ਦਾ ਅਰਥ ਹੈ ਚੰਗਾ ਕੀ ਮੰਗਣਾ ਚੰਗਾ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਕਹਿੰਦੇ ਜਿੱਦਣ ਵੀ ਮਾਲਕ ਦੇ ਦਰ ਤੇ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪੈਰ ਗੁਣ ਗਾਵਾਂ ਮਾਲਕ ਜੀ ਬਸ ਇਹ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਕਿ ਅੱਠੇ ਪੈਰ ਮੈਂ ਤੇਰੀ ਯਾਦ ਦੇ ਵਿੱਚ ਜੁੜਿਆ ਰਵਾਂ ਔਰ ਇੱਕ ਬੇਨਤੀ ਹੋਰ ਕਰਦੇ ਹਾਂ ਅਰਦਾਸ ਜਦੋਂ ਆਪਾਂ ਕਰਦੇ ਹਾਂ ਨਿੱਤਾ ਪ੍ਰਤੀ ਅਰਦਾਸ ਵਿੱਚ ਵੀ ਜਦੋਂ ਦਾਨ ਦੀ ਗੱਲ ਕੀਤੀ ਗਈ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਪਰ ਜਦੋਂ ਨਾਮ ਦੀ ਗੱਲ ਆਈ ਨਾ ਤੇ ਸਾਹਿਬ ਕਹਿੰਦੇ ਦਾਨਾ ਸਿਰ ਦਾਨ ਇਹ ਸਭ ਨਾਲੋਂ ਸ੍ਰੇਸ਼ਟ ਦਾਨ ਹੈ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਇਹ ਦਾਤ ਉਸ ਮਾਲਕ ਦੇ ਦਰ ਤੋਂ ਜਦੋਂ ਮੰਗੀ ਹੈ ਉੱਥੇ ਵੀ ਦਾਨਾ ਸਿਰ ਦਾਨ ਮਹਾਰਾਜ ਨੇ ਜਿਹੜਾ ਹੈ ਅਰਦਾਸ ਵਿੱਚ ਸਾਡੇ ਪੁਰਖਿਆਂ ਨੇ ਵੱਡ ਵਡੇਰਿਆਂ ਨੇ ਜਦੋਂ ਅਰਦਾਸ ਨੂੰ ਜਿਹੜਾ ਹੈ ਇਸ ਤਰੀਕੇ ਦੇ ਨਾਲ ਸੰਪੂਰਨ ਕੀਤਾ ਤਾਂ ਦਾਨ ਦੀ ਗੱਲ ਉੱਥੇ ਨਾਮ ਨੂੰ ਸਭ ਨਾਲੋਂ ਵੱਡਾ ਦਾਨ ਔਰ ਮਹਾਰਾਜ ਕਹਿੰਦੇ ਇਹਦੇ ਵਰਗਾ ਦਾਨ ਕੋਈ ਹੋਰ ਨਹੀਂ ਇੱਕ ਬੇਨਤੀ ਕਰਕੇ ਅੱਗੇ ਚੱਲਦੇ ਹਾਂ ਦਾਨ ਤੇ ਭੇਟਾ ਧਿਆਨ ਨਾਲ ਸੁਣਨਾ ਦੋ ਸ਼ਬਦ ਨੇ ਗੁਰੂ ਜਦੋਂ ਵੀ ਦਿੰਦਾ ਨਾ ਮਾਲਕ ਦਾਨ ਦਿੰਦਾ ਕਿਉਂਕਿ ਦਾਨ ਹਮੇਸ਼ਾ ਆਪਣੇ ਤੋਂ ਛੋਟਿਆਂ ਨੂੰ ਆਪਣੇ ਤੋਂ ਨਿਰਬਲ ਆਪਣੇ ਤੋਂ ਕਮਜ਼ੋਰ ਆਪਣੇ ਤੋਂ ਮਾੜੇ ਨੂੰ ਦਿੱਤਾ ਜਾਂਦਾ ਤੇ ਜਦੋਂ ਭੇਂਟ ਕੀਤਾ ਜਾਂਦਾ ਨਾ ਕੁਝ ਭੇਟਾ ਉਹ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਕੀਤੀ ਜਾਂਦੀ ਹੈ ਇਸੇ ਕਰਕੇ ਕਦਾ ਚਿੱਤ ਵੀ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਗੁਰੂ ਦੇ ਦਰ ਤੇ ਭਾਵੇਂ ਲੱਖ ਅਰਪਣ ਕਰੀਏ ਤੇ ਭਾਵੇਂ ਕੱਖ ਅਰਪਣ ਕਰੀਏ ਉਹ ਕੱਖ ਵੀ ਭੇਟਾ ਹੈ ਤੇ ਲੱਖ ਵੀ ਭੇਟਾ ਹੈ ਇਹ ਨਹੀਂ ਵੀ ਕੱਖ ਨੂੰ ਭੇਟਾ ਕਹਿ ਦਈਏ ਤੇ ਲੱਖ ਨੂੰ ਦਾਨ ਕਹਿ ਦਈਏ ਨਾ ਅਸੀਂ ਗੁਰੂ ਨੂੰ ਦਾਨ ਦੇਣ ਵਾਲੇ ਕੌਣ ਹੋ ਸਕਦੇ ਹਾਂ ਅਸੀਂ ਤਾਂ ਭਿਖਾਰੀ ਹਾਂ ਉਹਦੇ ਦਰ ਦੇ ਸਾਰੇ ਅਸੀਂ ਉਸ ਮਾਲਕ ਨੂੰ ਕੀ ਦੇ ਸਕਦੇ ਹਾਂ ਇਹ ਤਾਂ ਉਹਦਾ ਹੀ ਦਿੱਤਾ ਹੋਇਆ ਉਹਦੇ ਵਿੱਚੋਂ ਕੁਝ ਉਹਦੇ ਦਰ ਤੇ ਅਰਪਣ ਕਰਦੇ ਉਹ ਭੇਟਾ ਹੈ ਸਿੱਖ ਜਿਹੜਾ ਉਹ ਗੁਰੂ ਦੇ ਦਰ ਤੇ ਹਮੇਸ਼ਾ ਭੇਂਟ ਕਰਦਾ ਹੈ ਤੇ ਗੁਰੂ ਜਿੱਦਣ ਵੀ ਤਰੁੱਠਦਾ ਹੈ ਆਪਣੇ ਸਿੱਖ ਦੀ ਝੋਲੀ ਵਿੱਚ ਦਾਨ ਪਾਉਂਦਾ ਹੈ ਉਹ ਮਾਲਕ ਦਾਨ ਦਿੰਦਾ ਹੈ ਇਸੇ ਕਰਕੇ ਕਹਿੰਦੇ ਮਾਲਕ ਮੈਂ ਤੇਰੇ ਦਰ ਤੋਂ ਮੰਗਦਾ ਹਾਂ ਕਿ ਮੈਨੂੰ ਉਸ ਠਾਕੁਰ ਦਾ ਨਾਮ ਉਸ ਮਾਲਕ ਦੀ ਯਾਦ ਜੋ ਸਦਾ ਮੇਰੇ ਹਿਰਦੇ ਵਿੱਚ ਬਣੀ ਰਹੇ ਐਸੀ ਮੇਰੇ ਉੱਤੇ ਕਿਰਪਾ ਕਰ ਐਸੀ ਮੇਰੇ ਉੱਤੇ ਬਖਸ਼ਿਸ਼ ਕਰ ਉਹ ਮੈਨੂੰ ਕਦੇ ਵੀ ਨਾ ਵਿਸਰੇ
ਔਰ ਕਛੂ ਮੇਰਾ ਸੰਗ ਨਾ ਚੱਲੈ ਮਿਲੈ ਕਿਰਪਾ ਗੁਣ ਗਾਮ
ਔਰ ਕਹਿੰਦੇ ਇੱਕ ਬਾਤ ਹੋਰ ਸਮਝ ਆਈ ਕਿ ਜਿੰਨਾ ਕੁਝ ਮਰਜ਼ੀ ਇਕੱਠਾ ਕਰ ਲਈਏ ਹੋਰ ਕੁਝ ਵੀ ਐਸਾ ਨਹੀਂ ਜਿਹੜਾ ਮੇਰੇ ਨਾਲ ਤੁਰਨ ਵਾਲਾ ਹੈ ਤਾਂ ਹੀ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਉੱਥੇ ਮਾਲਕ ਕਹਿੰਦੇ ਨੇ ਮਾਇਆ ਗੁਜਰਾਨ ਹੈ ਗੁਜਰਾਨ ਦਾ ਅਰਥ ਹੀ ਸਿਰਫ ਹੈ ਵੀ ਜਿੰਨਾ ਚਿਰ ਸਰੀਰ ਹੈ ਪਿੱਛੇ ਕੋ ਬੰਦਾ ਜਦੋਂ ਚਲਾ ਗਿਆ ਭਾਵੇਂ ਕਿੰਨਾ ਕੁਝ ਛੱਡ ਗਿਆ, ਉਹਦੇ ਨਾਲ ਕੀ ਭਾਅ ਹੈ? ਨਾਲ ਨਹੀਂ ਕੁਝ ਵੀ ਜਾਣਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਜੇ ਅੱਜ ਵੀ ਅੰਮ੍ਰਿਤ ਵੇਲੇ ਆਪ ਜੀ ਨੇ ਸਵਈਏ ਪੜ੍ਹੇ ਹੋਣ ਤੇ ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਪਰ ਕਹਿੰਦੇ ਏਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ। ਕਹਿੰਦੇ ਅਖੀਰ ਤਾਂ ਨੰਗੇ ਪੈਰੀ ਗਿਆ ਨਾ ਕਬੀਰ, ਇਹੋ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋਰ। ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ ਕੱਪੜਾ ਆਮ ਵੀ ਪਾਇਆ ਜਾ ਸਕਦਾ ਸੀ, ਕਫਨ ਕਿਉਂ ਬਣਾਇਆ ਔਰ ਉਹਨੂੰ ਇਸ ਢੰਗ ਦਾ ਕਿਉਂ ਸੀਤਾ ਜਾਂਦਾ, ਕਿਉਂ ਉਹਦੇ ਨਾਲ ਕੋਈ ਜੇਬ ਜਾਂ ਹੋਰ ਤਰੀਕਾ ਨਹੀਂ ਲਾਇਆ? ਇਹ ਇੱਕ ਬਿਨਾਂ ਬੋਲੇ ਤੋਂ ਇਸ਼ਾਰਾ ਕਰਨ ਦਾ ਤਰੀਕਾ ਸੀ ਵੀ ਬੰਦਿਆ ਜਿੰਨਾ ਕੁਝ ਮਰਜ਼ੀ ਇਕੱਠਾ ਕਰ ਲਾ, ਜੋ ਕੁਝ ਮਰਜ਼ੀ ਬਣਾ ਲਾ, ਪਰ ਅਖੀਰ ਦੀ ਕਹਾਣੀ ਆਹ ਹੈ ਵੀ ਨਾਲ ਇੱਕ ਕੌਡੀ ਵੀ ਨਹੀਂ ਉਜਾਣੀ, ਇਹਦੇ ਵਿੱਚੋਂ ਕੁਝ ਵੀ ਨਾਲ ਤੁਰਨ ਵਾਲਾ ਨਹੀਂ। ਤੇ ਜਿੱਦਣ ਇਹ ਕਿਤੇ ਸਮਝ ਆ ਜਾਏ ਨਾ ਤੇ ਸੱਚ ਜਾਣਿਓ ਜਿੰਨੀਆਂ ਮਾਰਾਂ ਧਾੜਾਂ ਬੰਦਾ ਕਰਦਾ ਫਿਰਦਾ ਨਾ ਇੱਕ ਵੀ ਨਾ ਕਰੇ। ਕਹਿੰਦੇ ਆ ਕਈ ਵਾਰੀ ਸੁਣ ਕੇ ਨਾ ਕਹਿੰਦੇ ਯਾਰ ਖਾਣੀਆਂ ਤੇ ਦੋ ਰੋਟੀਆਂ ਹੀ ਨੇ, ਉਹ ਕਮਲਿਆ ਦੋ ਰੋਟੀਆਂ ਵਾਸਤੇ ਪਤਾ ਨਹੀਂ ਕਿੰਨਿਆਂ ਦੇ ਗਲ ਵੱਢੀ ਜਾਂਦਾ ਰੋਜ਼। ਕਹਿੰਦਾ ਹੈ ਵੀ ਖਾਣੀਆਂ ਤਾਂ ਦੋ ਰੋਟੀਆਂ ਹੀ ਹੈ ਪਰ ਕਿੰਨੇ ਲੋਕਾਂ ਦਾ ਗਲ ਵੱਢਦਾ। ਕਿਤੇ ਇਹਨੂੰ ਮਹਾਰਾਜ ਨੇ ਇਸ ਤਰ੍ਹਾਂ ਵੀ ਆਖਿਆ, ਕਹਿੰਦੇ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੈ ਤੇਰੇ ਨਾਲ ਖੁਦਾਈ ਖੋ ਖੋ ਕੇ ਜਾਂ ਖੁਸ਼ ਹੋ ਕੇ। ਔਰ ਇੱਥੋਂ ਤੱਕ ਕਹਿੰਦੇ ਕਰ ਕਰ ਅਨਰਥ ਵਿਹਾਜੀ ਮਾਇਆ, ਅਨਰਥ ਕਰ ਕਰਕੇ ਬੜਾ ਕੁਝ ਇਕੱਠਾ ਕਰਦਾ ਪਰ ਹੁੰਦਾ ਕੀ ਹੈ? ਕੁਝ ਵੀ ਕਹਿੰਦੇ ਨਾਲ ਜਿਹੜਾ ਕੰਮ ਆਉਣ ਵਾਲਾ ਸੀ ਉਹਨੂੰ ਚੇਤੇ ਨਾ ਕੀਤਾ, ਉਹਨੂੰ ਯਾਦ ਕਹਿੰਦੇ ਜਿਨ੍ਹਾਂ ਦੀ ਸਮਝ ਵਿੱਚ ਆਇਆ ਉਹਨਾਂ ਆਖਿਆ ਜੀ ਹੋਰ ਕੁਝ ਵੀ ਮੇਰੇ ਨਾਲ ਤੁਰਨ ਵਾਲਾ ਨਹੀਂ, ਅਵਰ ਕਸ਼ੂ ਮੇਰਾ ਸੰਗ ਨਾ ਚੱਲੇ, ਮੇਰੇ ਸਾਥ ਮੇਰੇ ਨਾਲ ਤੁਰਨ ਵਾਲਾ ਨਹੀਂ। ਮਿਲੈ ਕਿਰਪਾ ਗੁਣ ਗਾਮ, ਗੁਣ ਗਾਮ ਦਾ ਅਰਥ ਹੈ ਤੇਰੇ ਗੁਣ ਗਾਵਾਂ, ਮੈਨੂੰ ਤੇਰੇ ਗੁਣ ਗਾਉਣ ਦੀ ਦਾਤ ਮਿਲੇ। ਮਾਲਕ ਐਸੀ ਮਿਹਰ ਮੇਰੇ ਉੱਤੇ ਕਰ ਦੇ, ਮੇਰੇ ਉੱਤੇ ਬਖਸ਼ਿਸ਼ ਕਰ, ਜਿਹਨੂੰ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਐਸੀ ਮੇਰੇ ਉੱਤੇ ਦਇਆ ਕਰ, ਐਸੀ ਮੇਰੇ ਉੱਤੇ ਮਿਹਰ ਕਰ, ਮੈਂ ਤੇਰੇ ਗੁਣਾਂ ਨੂੰ ਸਦਾ ਹੀ ਗਾਉਂਦਾ ਰਵਾਂ, ਤੇਰੇ ਗੁਣਾਂ ਨੂੰ ਦਿਨ ਰਾਤ ਗਾਵਾਂ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਸੰਤ ਸੇਵਾ ਕਰ ਭਾਵਣੀ ਲਾਈਏ ਤਿਆਗ ਮਾਣ ਹਾ ਢੀਲਾ, ਮੋਹਣ ਪ੍ਰਾਣ ਮਾਣ ਰੰਗੀਲਾ। ਕਹਿੰਦੇ ਉਹਦੇ ਨਾਲ ਜੁੜ। ਔਰ ਅਗਲੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਉੱਤੇ ਦਇਆ ਕਰ, ਮੇਰੇ ਉੱਤੇ ਕਿਰਪਾ ਕਰ, ਮਿਲੈ ਕਿਰਪਾ ਗੁਣ ਗਾਮ, ਤੇਰੀ ਕਿਰਪਾ ਹੋਵੇ ਤੇਰੀ ਰਹਿਮਤ ਹੋਵੇ ਤਾਂ ਹੀ ਤੇਰੇ ਗੁਣ ਗਾਉਣ ਦੀ ਦਾਤ ਤੇਰੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
ਰਹਾਓ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ।
ਹੁਣ ਪਹਿਲਾਂ ਪਰਮੇਸ਼ਰ ਦੀ ਅਰਾਧਨਾ, ਉਸ ਦਾ ਨਾਮ, ਉਹਦੇ ਮੁਕਾਬਲਤਨ ਜੋ ਸੰਸਾਰ ਦੀ ਖੇਡ ਹੈ, ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ। ਤਰਵਰ ਕਹਿੰਦੇ ਆ ਰੁੱਖ ਨੂੰ ਤੇ ਸ਼ਾਮ ਦਾ ਅਰਥ ਹੈ ਉਹਦੀ ਛਾਂ। ਤੇ ਆਪਾਂ ਆਮ ਕਰਕੇ ਬਚਨ ਕਹਿੰਦੇ ਵੀ ਹਾਂ ਤੇ ਗੁਰਬਾਣੀ ਵਿੱਚ ਵੀ ਉਦਾਹਰਨ ਆਈ ਹੈ ਵੀ ਰੁੱਖ ਦੀ ਛਾਂ ਸਵੇਰੇ ਕਿਸੇ ਪਾਸੇ ਹੁੰਦੀ ਹੈ, ਦੁਪਹਿਰੇ ਕਿਤੇ ਹੁੰਦੀ ਹੈ ਤੇ ਸ਼ਾਮੀ ਕਿਤੇ ਹੁੰਦੀ, ਇੱਕ ਥਾਂ ਤੇ ਟਿਕੀ ਹੋਈ ਨਹੀਂ। ਤੇ ਮਹਾਰਾਜ ਗੁਰਬਾਣੀ ਵਿੱਚ ਬਚਨ ਕਹਿੰਦੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਰੰਗ ਦਾ ਅਰਥ ਹੈ ਪਿਆਰ, ਉਹਦੇ ਨਾਲ ਪਿਆਰ ਪਾ ਪਵੇ। ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ, ਜੋ ਦਿਸੈ ਸੋ ਚਾਲਣ ਹਾਰ। ਪਰ ਕਹਿੰਦੇ ਲਪਟ ਰਹੇ ਤੈ ਅੰਧ ਅੰਧਾਰ। ਫਿਰ ਕਹਿੰਦੇ ਬਟਾਊ ਸਿਉਂ ਜੋ ਲਾਵੇ ਨੇ, ਬਟਾਊ ਕਹਿੰਦੇ ਪ੍ਰਾਹੁਣੇ ਨੂੰ, ਘਰ ਵਿੱਚ ਪ੍ਰਾਹੁਣਾ ਆਇਆ ਉਹਦੇ ਨਾਲ ਕੁੰਨੇ ਪਾ ਕੇ ਬਹਿ ਜੇ ਕਿਉਂਕਿ ਉਹਨੇ ਬੈਠਾ ਥੋੜੀ ਰਹਿਣਾ। ਬਟਾਊ ਸਿਉਂ ਜੋ ਲਾਵੇ ਨੇ ਤਾਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਆ ਸੁਖਦਾਈ ਹੈ। ਇੱਥੇ ਸਾਹਿਬ ਕਹਿੰਦੇ ਸਭ ਕੁਝ ਜਿਹੜਾ ਨਾ ਉਹ ਰੁੱਖ ਦੀ ਛਾਂ ਵਰਗਾ ਹੈ, ਜਿਵੇਂ ਰੁੱਖ ਦੀ ਛਾਇਆ, ਕਹਿੰਦੇ ਇਸ ਤਰ੍ਹਾਂ ਦਾ ਹੈ। ਔਰ ਜਿਨ੍ਹਾਂ ਨੂੰ ਇਹ ਸਮਝ ਆਈ ਨਾ, ਬਾਬੇ ਕਬੀਰ ਦਾ ਇੱਕ ਸ਼ਬਦ ਹੈ, ਵਕਤ ਦਾ ਬਾਦਸ਼ਾਹ ਸੀ ਜਦੋਂ ਬਾਬੇ ਕਬੀਰ ਦਾ ਨਾਮਣਾ ਹੋਇਆ ਨਾ, ਵਡਿਆਈ ਹੋਈ, ਕਿਉਂਕਿ ਇੱਕ ਦੁਨਿਆਵੀ ਰਾਜ ਭਾਗ ਦੇ ਕਰਕੇ ਸੰਸਾਰ ਤੇ ਮਨੁੱਖ ਦਾ ਨਾਮਣਾ ਉਹਦੇ ਡਰ ਭੈ ਕਰਕੇ, ਲੇਕਿਨ ਰੱਬ ਦੇ ਪਿਆਰੇ ਦੀ ਜਿਹੜੀ ਜੈ ਜੈਕਾਰ ਲੋਕ ਹਿਰਦੇ ਤੋਂ ਕਰਦੇ ਹੈ, ਭਾਵਨਾ ਨਾਲ ਕਰਦੇ, ਪਿਆਰ ਨਾਲ ਕਰਦੇ। ਉਹ ਰਾਜਾ ਇੱਕ ਦਿਨ ਬੜੇ ਕ੍ਰੋਧ ਵਿੱਚ ਆਇਆ, ਚੜ੍ਹਿਆ ਹਾਥੀ ਤੇ ਬਾਬੇ ਕਬੀਰ ਦੇ ਘਰ ਦੇ ਸਾਹਮਣੇ ਲਿਆ ਕੇ ਹਾਥੀ ਖੜਾ ਕਰ ਦਿੱਤਾ। ਆਪਣਾ ਸਿਪਾਹੀ ਭੇਜ ਕੇ ਬਾਬੇ ਕਬੀਰ ਨੂੰ ਸੱਦਿਆ, ਉਹ ਆਏ, ਔਰ ਧਿਆਨ ਕਰਿਓ ਜਿਹਦੇ ਅੰਦਰ ਰੰਗ ਲੱਗਾ ਹੋਵੇ ਨਾ, ਉਹ ਦੂਸਰੇ ਦਾ ਸਤਿਕਾਰ ਕਰਦਾ, ਤ੍ਰਿਸਕਾਰ ਨਹੀਂ ਜੇ ਕਰਦਾ। ਜਿਹਦੇ ਅੰਦਰ ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਉਹਨੂੰ ਕਿਸੇ ਦਾ ਆਦਰ ਕਰਕੇ ਖੁਸ਼ੀ ਮਿਲਦੀ ਹੈ, ਕਿਸੇ ਦੀ ਬੇਇੱਜ਼ਤੀ ਕਰਕੇ ਨਿਰਾਦਰ ਕਰਕੇ ਉਹਨੂੰ ਖੁਸ਼ੀ ਨਹੀਂ ਜੇ ਮਿਲਦੀ, ਉਹ ਕਦਾਚਿਤ ਵੀ ਐਸਾ ਨਹੀਂ ਕਰਦਾ। ਬਾਬੇ ਕਬੀਰ ਨੇ ਉਹਨੂੰ ਹਾਥੀ ਤੇ ਚੜ੍ਹੇ ਨੂੰ ਆਉਂਦੇ ਨੂੰ ਆਖਿਆ, ਹਾਂਜੀ ਰਾਜਨ, ਅੱਜ ਕਿਵੇਂ ਇੱਧਰ? ਤੇ ਉਹ ਪੈਂਦਾ ਹੀ ਆਉਂਦਾ ਵੀ ਤੇਰੇ ਕੋਲ ਕੋਈ ਖਜ਼ਾਨਾ ਹੈਗਾ ਜਿਹਦੇ ਵਿੱਚ ਬੜੀਆਂ ਮੋਹਰਾਂ, ਬੜਾ ਧਨ, ਬੜਾ ਪਦਾਰਥ ਹੋਵੇ? ਆਉਂਦਾ ਜੀ ਇਹ ਕੁਝ ਤਾਂ ਨਹੀਂ ਹੈ। ਤੇਰੇ ਕੋਲ ਕੋਈ ਤਵੇਲਾ ਹੈ ਜਿਹਦੇ ਵਿੱਚ ਬੜੇ ਘੋੜੇ ਖਲੋਤੇ ਹੋਣ, ਜਾਂ ਜਿੱਥੇ ਕੋਈ ਇਹੋ ਜਿਹੀ ਥਾਂ ਜਿੱਥੇ ਪੰਜ ਦਸ ਤੂੰ ਹਾਥੀ ਬੰਨੇ ਹੋਣ, ਕੋਈ ਫੌਜ ਹੈ ਤੇਰੇ ਕੋਲ? ਉਹ ਕਹਿੰਦੇ ਜੀ ਇਹਦੇ ਵਿੱਚੋਂ ਇਹ ਤਾਂ ਮੇਰੇ ਕੋਲ ਕੁਝ ਨਹੀਂ। ਕਹਿੰਦੇ ਫਿਰ ਤੂੰ ਕਿਉਂ ਐਵੇਂ ਆਪਣੀ ਜੈ ਜੈਕਾਰ ਕਰਾਈ ਜਾਂਦਾ, ਤੇ ਨਾਲੇ ਮੈਨੂੰ ਪਤਾ ਲੱਗਾ ਤੂੰ ਕਹਿੰਦਾ ਹੈ ਕਿ ਜਿਹੜਾ ਸੁੱਖ ਸੇਵਾ ਦੇ ਵਿੱਚ ਹੈ, ਪ੍ਰਭੂ ਦੀ ਸੇਵਾ ਵਿੱਚ, ਉਹ ਰਾਜ ਭਾਗ ਸਿੰਘਾਸਣ ਤੇ ਬਹਿ ਕੇ ਵੀ ਨਹੀਂ ਮਿਲ ਸਕਦਾ, ਤੈਨੂੰ ਕੀ ਪਤਾ ਰਾਜ ਸਿੰਘਾਸਣ ਦਾ ਸੁੱਖ ਕੀ ਹੁੰਦਾ। ਬਾਬਾ ਕਬੀਰ ਸਮਝ ਗਿਆ ਵੀ ਅਸਲ ਵਿੱਚ ਇਹ ਗੱਲ ਕਿੱਥੋਂ ਪਿਆ ਕਰਦਾ। ਉਹ ਕਹਿੰਦੇ ਰਾਜਨ ਗੱਲ ਇਹ ਹੈ ਵੀ ਵੇਖ, ਭਾਵੇਂ ਬਾਹਰੀ ਤੌਰ ਤੇ ਦਿਸਦੇ ਘੋੜੇ ਹਾਥੀ ਤੇ ਫੌਜਾਂ ਖਜ਼ਾਨੇ ਕੁਝ ਤਾਂ ਮੇਰੇ ਕੋਲ ਨਹੀਂ ਹੋ, ਪਰ ਮੈਂ ਤੈਨੂੰ ਇੱਕ ਗੱਲ ਕਹਿ ਦਿੰਦਾ ਹੈ, ਤੇ ਤੂੰ ਹੰਕਾਰ ਵਿੱਚ ਹਉਮੈ ਵਿੱਚ ਹੈ ਤਾਂ ਤੈਨੂੰ ਦੀਦਾ ਨਹੀਂ। ਕਹਿੰਦੇ ਤੇਰੇ ਘਰ ਵਿੱਚ ਕੇਵਲ ਦਾਤਾਂ ਨੇ, ਪਰ ਚੇਤਾ ਰੱਖੀ ਜਿਹੜੇ ਦਾਤੇ ਨੇ ਤੈਨੂੰ ਦਾਤਾਂ ਦਿੱਤੀਆਂ ਨੇ ਉਹ ਮੇਰੇ ਘਰ ਵਿੱਚ ਰਹਿੰਦਾ ਹੈ। ਫਿਰ ਮੈਂ ਕਹਿੰਦੇ ਫਿਰ ਦੱਸ ਵੱਡਾ ਤੂੰ ਹੋਇਆ ਕਿ ਮੈਂ ਹੋਇਆ, ਵੱਡਾ ਤੂੰ ਹੋਇਆ ਕਿ ਮੈਂ ਹੋਇਆ? ਤੇਰੇ ਘਰ ਵਿੱਚ ਕੇਵਲ ਦਾਤਾਂ ਨੇ, ਉਹਦਾ ਪਰਛਾਵਾਂ ਹੈ। ਮਹਾਰਾਜ ਨੇ ਮਾਂ ਮਾਇਆ ਤਾਂ ਕੀ ਹੈ ਛਾਇਆ। ਕਹਿੰਦੇ ਤੇਰੇ ਘਰ ਵਿੱਚ ਕੇਵਲ ਪਰਛਾਵਾਂ, ਮੇਰੇ ਘਰ ਵਿੱਚ ਉਹ ਮਾਲਕ ਆਪ ਬੈਠਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਇਹ ਸ਼ਬਦ ਸ਼ੁਰੂ ਹੁੰਦਾ ਹੈ, ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੈ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤ ਹੀ ਨਾ ਜਾਵੈ, ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀਐ। ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਇਹਦੀਆਂ ਅਖੀਰਲੀਆਂ ਪੰਕਤੀਆਂ, ਕਹਿ ਕਬੀਰ ਮਦਨ ਕੇ ਮਾਤੇ, ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸਵ ਹਸਤੀ। ਤੇਰੇ ਘਰ ਵਿੱਚ ਲੱਖਾਂ ਕਰੋੜਾਂ ਹੋ ਸਕਦੇ ਹੈ, ਹਾਥੀ ਘੋੜੇ ਹੋ ਸਕਦੇ ਹੈ, ਪਰ ਕਹਿੰਦੇ ਹਮ ਕਰ ਏਕ ਮੁਰਾਰੀ, ਮੇਰੇ ਘਰ ਦੇ ਵਿੱਚ ਇੱਕੋ ਮਾਲਕ ਰਹਿੰਦਾ ਹੈ ਜਿਹੜਾ ਇਹ ਸਭ ਦਾਤਾਂ ਦਾ ਦੇਣ ਵਾਲਾ ਹੈ। ਇਸੇ ਕਰਕੇ ਮਹਾਰਾਜ ਸੁਖਮਨੀ ਸਾਹਿਬ ਵਿੱਚ ਵੀ ਕਹਿੰਦੇ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਹਿੰਦੇ ਉਹਨਾਂ ਰੱਬ ਦੇ ਪਿਆਰਿਆਂ ਆਖਿਆ ਤਾਂ ਸਭ ਕੁਝ ਤਰਵਰ ਦੀ ਰੁੱਖ ਦੀ ਛਾਂ ਹੈ, ਅੱਜ ਇੱਥੇ ਹੈ, ਕੱਲ ਕਿਤੇ ਹੋਰ ਹੋਏਗੀ। ਇਸੇ ਕਰਕੇ ਮਹਾਰਾਜ ਕਹਿੰਦੇ ਜੋ ਅੱਜ ਕੋਲ ਹੈ ਇਹ ਕੱਲ ਨੂੰ ਚਲੇ ਵੀ ਜਾਣਾ। ਇਸੇ ਕਰਕੇ ਕਹਿੰਦੇ ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ, ਇਹ ਤੋਂ ਸਭ ਬਿਰਖ ਦੀ ਛਾਇਆ ਹੈ।
ਧਾਏ ਧਾਏ ਬਹੁ ਬਿਦ ਕੋ ਧਾਵੈ, ਸਗਲ ਨਿਰਾਰਥ ਕਾਮ।
ਧਾਏ ਦਾ ਅਰਥ ਹੈ ਦੌੜਨਾ, ਹੈ ਸਭ ਰੁੱਖ ਦੀ ਛਾਂ ਵਾਂਗੂ ਹੈ, ਪਰ ਇਹਨੂੰ ਫੜਨ ਵਾਸਤੇ ਬੰਦਾ ਬੜੀ ਦੌੜ ਭੱਜ ਕਰਦਾ ਹੈ, ਬੜੀ ਦੌੜ ਭੱਜ ਕਰਦਾ ਹੈ, ਬਹੁਤ ਦੌੜਦਾ ਹੈ। ਪਰ ਦੌੜ ਪਤਾ ਕਿਵੇਂ ਦੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਹੈ, ਉਹ ਕਹਿੰਦੇ ਜਿਵੇਂ ਹਿਰਨ ਹੋਵੇ ਨਾ ਮਾਰੂਥਲ ਦੇ ਵਿੱਚ, ਤੇ ਪਿਆਸ ਲੱਗੀ, ਉਹਨੇ ਖਲੋ ਕੇ ਵੇਖਿਆ ਹੈ ਤਾਂ ਰੇਤਾ ਹੀ ਰੇਤਾ ਸੀ, ਦੂਰੋਂ ਚਮਕਦੇ ਰੇਤਾ ਦੇ ਕਣੇ ਲੱਗਾ ਵੀ ਉੱਥੇ ਬੜਾ ਪਾਣੀ ਹੈ, ਦੌੜ ਕੇ ਪਹੁੰਚ ਜਾਵਾਂ, ਪੀ ਲਵਾਂ ਤੇ ਪਿਆਸ ਬੁੱਝ ਜਾਏਗੀ। ਦੌੜਿਆ ਬੜੇ ਜ਼ੋਰ ਦੇ ਨਾਲ, ਲੇਕਿਨ ਉੱਥੇ ਜਾ ਕੇ ਪਹੁੰਚਿਆ ਤੇ ਪਾਣੀ ਉੱਥੇ ਵੀ ਨਹੀਂ ਸੀ, ਰੇਤ ਹੀ। ਉੱਥੋਂ ਖਲੋ ਕੇ ਫਿਰ ਅਗਾਂਹ ਵੇਖਿਆ, ਫਿਰ ਪਾਣੀ ਲੱਗਾ, ਫਿਰ ਦੌੜਿਆ, ਲੇਕਿਨ ਉੱਥੇ ਵੀ ਰੇਤਾ। ਅਖੀਰ ਨੂੰ ਦੌੜਦਿਆਂ ਦੌੜਦਿਆਂ ਉਹਦੀ ਕਹਾਣੀ ਖਤਮ ਹੋ ਗਈ, ਮਰ ਗਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਕਿਸੇ ਹਿਰਨ ਕੱਲੇ ਦੀ ਗੱਲ ਨਹੀਂ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਲੋਕ ਤੁਹਾਨੂੰ, ਅਸੀਂ ਵੀ ਕਈ ਵਾਰੀ ਬਹੁਤ ਲੋਕ ਨਹੀਂ, ਕਿਉਂਕਿ ਆਪਾਂ ਜਦੋਂ ਲੋਕ ਕਹਿ ਦਿੰਦੇ ਹਾਂ ਉਦੋਂ ਆਪਣੇ ਆਪ ਨੂੰ ਬਾਹਰ ਰੱਖ ਲੈਂਦੇ ਹਾਂ, ਅਸੀਂ ਵੀ ਵਿੱਚ ਹੀ ਹਾਂ। ਅਸੀਂ ਸਾਰੇ ਹੀ ਜ਼ਿੰਦਗੀ ਵਿੱਚ ਕਿੰਨੀ ਵਾਰੀ ਇਹੋ ਜਿਹੇ ਅਸੀਂ ਟਾਰਗੇਟ ਸੈੱਟ ਕੀਤੇ ਔਰ ਆਖਿਆ ਨਹੀਂ ਜੀ ਇੰਨਾ ਕੁ ਕਰ ਲਈਏ, ਉਹਦੇ ਤੋਂ ਬਾਅਦ ਰੱਬ ਦੀ ਬੰਦਗੀ ਕਰਨੀ ਹੈ। ਅਤੇ ਬੜੇ ਲੋਕ ਤਾਂ ਪਤਾ ਕੀ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹੈ, ਬੜਾ ਬੜੀ ਵਾਰੀ ਜ਼ਿੰਦਗੀ ਵਿੱਚ ਇਹੋ ਜਿਹੇ ਬੋਲ ਵਰਤੇ ਜਾਂਦੇ ਨੇ, ਕਹਿੰਦੇ ਜੀ ਬਸ ਆ ਇੰਨਾ ਕੁ ਨਿਬੇੜ ਲਈਏ ਫਿਰ ਅਸੀਂ ਨਾ ਵਿਹਲੇ ਹੋ ਕੇ ਰੱਬ ਵੱਲ ਹੀ ਹੋ ਜਾਣਾ। ਅਤੇ ਮੈਂ ਕਈ ਵਾਰੀ ਬੇਨਤੀ ਕਰਦਾ, ਜਿਉਂਦੇ ਜੀ ਵਿਹਲਾ ਕੋਈ ਨਹੀਂ ਜੀ ਹੁੰਦਾ, ਵਿਹਲਾ ਤਾਂ ਬੰਦਾ ਫੱਟੇ 'ਤੇ ਪੈ ਕੇ ਹੁੰਦਾ, ਵਿਹਲਾ ਤਾਂ ਉੱਦਣ ਹੀ ਹੁੰਦਾ ਜਿੱਦਣ ਰੱਬ ਕਰਦਾ ਹੈ। ਸਾਡੇ ਤੋਂ ਪਹਿਲਾਂ ਬੜੇ ਕਹਿੰਦੇ ਸਨ ਵਿਹਲੇ ਹੋ ਕੇ ਲੱਗਾਂ, ਉਹ ਭਲਿਆ, ਇਹ ਤਾਂ ਗੁਰੂ ਦੀ ਬਾਣੀ ਕਹਿੰਦੀ ਨਹੀਂ ਵੀ ਵਿਹਲਾ ਹੋ ਕੇ ਲੱਗ, ਇੱਥੇ ਤਾਂ ਆਖਿਆ ਕਿ ਕਿਰਤ ਵਿਰਤ ਕਰਦਿਆਂ ਉਹਦੀ ਆਰਾਧਨਾ ਕਰ। ਤੈਨੂੰ ਕਿਹਨੇ ਆਖਿਆ ਵਿਹਲਾ? ਨਾ ਤੂੰ ਵਿਹਲਾ ਹੋਵੇਂ ਅਤੇ ਨਾ ਤੂੰ ਲੱਗੇ। ਗੁਰਬਾਣੀ ਦਾ ਬਚਨ ਹੈ, ਕਰ ਕਰ ਥਾਕੇ ਵੱਡੇ ਵਡੇਰੇ, ਕਿਨ ਹੀ ਨਾ ਕੀਏ ਕਾਜ ਮਾਇਆ ਪੂਰੇ। ਸਾਡੇ ਤੋਂ ਪਹਿਲੇ ਵੀ ਕਹਿੰਦੇ ਸਨ ਆਪਾਂ ਆਹ ਕਰ ਲਈਏ ਫਿਰ ਆਪਾਂ ਜੁੜ ਜਾਣਾ, ਉਹ ਤੋਂ ਬਾਅਦ ਅਗਲੀ ਕਹਾਣੀ ਨਿਕਲ ਆਈ, ਕਿਉਂਕਿ ਇੱਕ ਆਸ ਪੂਰੀ ਹੁੰਦੀ ਹੈ ਉਹਦੀ ਥਾਂ 'ਤੇ ਦੋ ਹੋਰ ਖੜੀਆਂ ਹੋ ਜਾਂਦੀਆਂ ਨੇ। ਦੋ ਪੂਰੇ ਕਰਦੇ ਹਾਂ, ਚਾਰ ਹੋਰ। ਉਸ ਹਿਰਨ ਦੀ ਤਰ੍ਹਾਂ ਸਾਰੀ ਜ਼ਿੰਦਗੀ ਦੌੜਦਿਆਂ ਦੌੜਦਿਆਂ ਅਖੀਰ ਜਿੱਦਣ ਸਵਾਸ ਨਿਕਲ ਕੇ ਡਿੱਗਦਾ ਹੈ ਉਦਣ ਹੀ ਖਲੋਂਦਾ, ਉਹਦੇ ਤੋਂ ਪਹਿਲਾਂ ਕੁਝ ਨਹੀਂ ਹੁੰਦਾ। ਮਹਾਰਾਜ ਕਹਿੰਦੇ ਬੜਾ ਧੌਂਦਾ ਹੈ, ਬੜਾ ਦੌੜਦਾ ਹੈ, ਪਰ ਕਹਿੰਦੇ ਸਭ ਨਿਰਾਰਥ ਕਾਮ, ਇਹ ਵਿਅਰਥ ਹੈ ਦੌੜ। ਕਿਉਂਕਿ ਮਹਾਰਾਜ ਇਹ ਨਹੀਂ ਕਹਿੰਦੇ ਵੀ ਮੰਗਣਾ ਸ਼ੁਰੂ ਕਰ ਦੇ, ਕਹਿੰਦੇ ਕਿਰਤ ਕਰ, ਲੇਕਿਨ ਉਹਦੇ ਵਿੱਚ ਸੰਜਮ ਰੱਖ, ਸੰਜਮ ਰੱਖ, ਔਰ ਇਹ ਵਿਚਾਰ ਨੂੰ ਅੰਦਰ ਰੱਖ, ਮਾਲਕ ਨੇ ਜੋ ਕੁਝ ਦਿੱਤਾ ਉਹਦੇ ਵਿੱਚ ਸ਼ੁਕਰਾਨਾ ਕਰਿਆ ਕਰ। ਅੱਜ ਬੰਦੇ ਦੀ ਖੇਡ ਇਹ ਹੈ ਬਈ ਇਹ ਦੂਸਰੇ ਵੱਲ ਵੇਖ ਕੇ ਨਾ ਦੌੜ ਲਾਉਣੀ ਸ਼ੁਰੂ ਕਰਦਾ। ਬਾਬੇ ਫਰੀਦ ਨੇ ਜਿਹੜਾ ਬਚਨ ਲਿਖਿਆ ਨਾ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਹ ਦੂਸਰਿਆਂ ਵੱਲ ਵੇਖ ਕੇ ਕਿਉਂ ਤਰਸਣਾ? ਮਾਲਕ ਨੇ ਜੋ ਤੇਰੀਆਂ ਲੋੜਾਂ ਨੇ ਤੈਨੂੰ ਦਿੱਤੀਆਂ ਨੇ, ਯਤਨ ਕਰਦਾ ਰਹਿ, ਲੇਕਿਨ ਵੇਖੀ ਉਸ ਯਤਨ ਦੇ ਵਿੱਚ ਕਿਤੇ ਨਾ ਹੋਵੇ ਇੱਕ ਪਾਸੇ ਤੁਰ ਪਵੇ ਤੇ ਮਾਲਕ ਵਿਸਰੀ ਜਾਏ। ਜੀਵਨ ਦਾ ਬੈਲੈਂਸ ਰੱਖਣਾ। ਕਹਿੰਦੇ ਸਭ ਕੁਝ ਨਿਰਾਰਥ ਹੈ, ਜਿਸ ਦੌੜ ਵਿੱਚ ਲੱਗਾ ਉਹਦਾ ਅਖੀਰ ਕੁਝ ਨਹੀਂ ਹੈ।
ਬਿਨ ਗੋਵਿੰਦ ਆਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ।
ਖਾਮ ਕਹਿੰਦੇ ਹੈ ਕੱਚੇ ਨੂੰ, ਕਹਿੰਦੇ ਬਿਨ ਗੋਵਿੰਦ ਅਵਰ ਜੇ ਚਾਹੋ। ਬਿਨ ਗੋਬਿੰਦ ਨੂੰ, ਮਾਲਕ ਨੂੰ, ਅਕਾਲ ਪੁਰਖ ਨੂੰ ਛੱਡ ਕੇ, ਗੁਰਬਾਣੀ ਦਾ ਇੱਕ ਵਚਨ ਹੈ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਬਸ ਖੇਡ ਤਾਂ ਮਨ ਦੀ ਹੈ, ਤਨ ਦੀ ਭੁੱਖ ਕੀ ਹੈ? ਹੱਦ ਹੈ, ਕੋਈ ਬੰਦਾ ਚਾਰ ਰੋਟੀਆਂ ਖਾਂਦਾ ਹੈ, ਕੋਈ ਪੰਜ ਛੇ ਅੱਠ ਖਾ ਲੈਂਦਾ ਹੈ, ਤਨ ਦੀ ਭੁੱਖ ਤਾਂ ਇੰਨੀ ਹੈ ਨਾ, ਪਰ ਮਨ ਦੀ ਭੁੱਖ ਜਿਹੜੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਾਬੇ ਮਰਦਾਨੇ ਨੂੰ ਆਖਿਆ ਸੀ, ਮਰਦਾਨਿਆਂ ਤ੍ਰਿਸ਼ਨਾ ਦਾ ਢਿੱਡ ਪਤਾ ਕਿੱਡਾ ਵੱਡਾ ਹੈ? ਇੱਕ ਤਾਂ ਢਿੱਡਾ ਹੈ, ਇਹ ਤਾਂ ਥੋੜ੍ਹੇ ਜਿਹੇ ਜਿਹੜਾ ਹੈ ਉਹ ਪਦਾਰਥਾਂ ਨਾਲ ਭਰ ਜਾਂਦਾ ਹੈ, ਪਰ ਇੱਕ ਤ੍ਰਿਸ਼ਨਾ ਦਾ ਪੇਟ ਲੱਗਾ ਸਾਨੂੰ, ਉਹ ਤ੍ਰਿਸ਼ਨਾ ਦਾ ਢਿੱਡ ਬਾਬਾ ਮਰਦਾਨਾ ਕਹਿੰਦਾ ਹੈ ਬਾਬਾ ਨਾਨਕ ਉਹ ਕਿੱਡਾ ਕਹਿ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਆਕਾਸ਼ ਜਿੱਡਾ ਵੱਡਾ, ਅਤੇ ਧਰਤੀ ਤਾਂ ਜੇ ਕਈ ਥਾਵਾਂ 'ਤੇ ਆਪਾਂ ਵੇਖਦੇ ਨਾ ਮੁੱਕ ਜਾਂਦੀ ਹੈ ਜਾ ਕੇ, ਅੱਗੋਂ ਸਮੁੰਦਰ ਸ਼ੁਰੂ ਹੋ ਜਾਂਦਾ, ਪਰ ਆਕਾਸ਼ ਤਾਂ ਕਿਤੇ ਵੀ ਜਾ ਕੇ ਮੁੱਕਦਾ ਨਹੀਂ। ਇਸੇ ਤਰ੍ਹਾਂ ਤ੍ਰਿਸ਼ਨਾ ਦੀ ਖੇਡ ਹੈ, ਇਹ ਨਹੀਂ ਮੁੱਕਦੀ, ਇਹ ਨਹੀਂ ਸਮਾਪਤ ਹੁੰਦੀ। ਤਾਂ ਹੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਇਹ ਤਾਂ ਅੱਗੇ ਤੋਂ ਅੱਗੇ ਹੈ। ਮਹਾਰਾਜ ਕਹਿੰਦੇ ਬਿਨ ਗੋਬਿੰਦ ਅਵਰ ਜੇ ਚਾਹੋ, ਦਿਸੈ ਸਗਲ ਬਾਤ ਹੈ ਖਾਮ। ਕਹਿੰਦੇ ਸਭ ਕੁਝ ਜਿਹੜਾ ਕੱਚਾ ਹੈ ਸਮਾਪਤ ਹੋ ਜਾਣ ਵਾਲਾ ਹੈ। ਕਹਿੰਦੇ ਕੇਵਲ ਜਿਹੜਾ ਹੈ ਚਾਹਨਾ ਕਰਨੀ ਹੈ, ਜਾਚਨਾ ਕਰਨੀ ਹੈ ਕਿ ਉਸ ਗੋਬਿੰਦ ਦੀ ਕਰ, ਉਹਦੇ ਤੋਂ ਬਗੈਰ ਜੋ ਕੁਝ ਪਿਆ ਮੰਗਦਾ ਇਹ ਸਭ ਕੱਚੀਆਂ ਬਾਤਾਂ ਹਨ।
ਕਹੋ ਨਾਨਕ ਸੰਤ ਰੇਨ ਮੰਗੋ, ਮੇਰੂ ਮਨ ਪਾਵੈ ਬਿਸਰਾਮ।
ਮਹਾਰਾਜ ਅਖੀਰਲੀ ਪੰਕਤੀ ਵਿੱਚ ਕਹਿੰਦੇ ਹੈ, ਮੈਂ ਰੱਬੀ ਪਿਆਰਿਆਂ ਦੀ ਚਰਨ ਧੂੜ ਸੰਤ ਰੇਨ, ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਜੋ ਰੋਜ਼ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਅਤੇ ਮਹਾਰਾਜ ਉੱਥੇ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਹੈ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ, ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ। ਇਹ ਮੈਂ ਬੇਨਤੀ ਜ਼ਰੂਰ ਕਰਦਿਆਂ ਵੀ ਅੱਜ ਇਸ ਸ਼ਬਦ ਤੋਂ ਵੀ ਸਾਨੂੰ ਨਫ਼ਰਤ ਹੋ ਗਈ, ਔਰ ਅਸੀਂ ਗੁਰਬਾਣੀ ਵਿੱਚ ਨਾ ਕਈ ਵਾਰੀ ਇਹ ਨਹੀਂ ਹੈ, ਸੰਤ ਸ਼ਬਦ ਗੁਰੂ ਵਾਸਤੇ ਵੀ ਆਇਆ, ਸੰਤ ਸ਼ਬਦ ਸਾਧ ਸੰਗਤ ਲਈ ਵੀ ਆਇਆ, ਪਰ ਸੰਤ ਸ਼ਬਦ ਰੱਬੀ ਪਿਆਰਿਆਂ ਲਈ ਵੀ ਆਇਆ ਹੈ, ਗੁਰਮੁਖ ਜਨਾਂ ਲਈ ਵੀ ਆਇਆ ਹੈ। ਧਿਆਨ ਕਰਿਓ, ਮੈਂ ਇੱਕ ਹੀ ਉਦਾਹਰਨ ਦਿਆਂਗਾ। ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਗਟ ਕੀਤਾ ਨਾ, ਲੱਭਿਆ ਬਾਬੇ ਮੱਖਣ ਸ਼ਾਹ ਲਵਾਣੇ ਨੇ, ਧਿਆਨ ਕਰਨਾ ਜੇ ਕਿਤੇ ਉਹ ਸਾਡੇ ਵਾਲੀ ਸੋਚ ਲੈ ਕੇ ਤੁਰ ਪੈਂਦਾ ਵੀ ਇੱਥੇ ਤਾਂ ਅਸਲੀ ਹੈ ਹੀ ਕੋਈ ਨਹੀਂ, ਅਤੇ ਬਾਬੇ ਗੁਰੂ ਤੇਗ ਬਹਾਦਰ ਤੋਂ ਪਹਿਲਾਂ 22 ਮੰਜੀਆਂ ਤਾਂ ਨਕਲੀ ਲੱਗੀਆਂ, ਅਸਲੀ ਤਾਂ ਉਹਨਾਂ 'ਚ ਇੱਕ ਹੀ ਸੀ ਨਾ, ਲੇਕਿਨ ਲੱਭ ਲਿਆ ਉਹਦੀ ਬਿਰਤੀ ਸੀ, ਉਹਦੀ ਸੁਰਤੀ ਸੀ। ਅਸੀਂ ਅੱਜ ਇੱਕ ਹੀ ਪਾਸੇ ਤੁਰ ਪਏ, ਮਾਲਕ ਦੀ ਆਰਾਧਨਾ ਕਰਨ ਵਾਲਾ, ਉਹਦੀ ਇਬਾਦਤ ਕਰਨ ਵਾਲਾ, ਉਹਦੇ ਚਰਨਾਂ ਨਾਲ ਜੁੜਿਆ। ਆਪਾਂ ਆਖੀਏ ਗੁਰਬਾਣੀ ਨੂੰ ਕਮਾਉਣ ਵਾਲਾ, ਗੁਰੂ ਦੇ ਸ਼ਬਦ ਨਾਲ ਜੁੜਿਆ, ਭਾਈ ਇਹ ਤਾਂ ਕਹਾਣੀ ਖਤਮ ਹੋ ਗਈ। ਨਾ ਭਾਈ, ਜੇ ਅਸੀਂ ਉਸ ਅਵਸਥਾ ਤੱਕ ਨਹੀਂ ਪਹੁੰਚੇ ਜਾਂ ਉਹ ਕੁਝ ਮਹਿਸੂਸ ਨਹੀਂ ਕਰ ਸਕਦੇ, ਪਰ ਅਸੀਂ ਇੱਕ ਵੱਡੇ ਹੋਂ ਜਿਹੜਾ ਉਹ ਸਭ ਕੁਝ ਰੱਦ ਕਰਨ ਨਾ ਤੁਰ ਪਈਏ। ਇਸੇ ਕਰਕੇ ਮਹਾਰਾਜ ਕਹਿੰਦੇ, ਉਹਨਾਂ ਰੱਬੀ ਪਿਆਰੇ ਗੁਰਮੁਖ ਜਨਾਂ ਦੀ ਮੈਂ ਚਰਨ ਧੂੜ ਮੰਗਦਾ ਹਾਂ, ਜਿਸ ਨਾਲ ਮੇਰਾ ਮਨ ਪਾਵੇ ਵਿਸ਼ਰਾਮ। ਇਹ ਦੌੜਦਾ ਹੋਇਆ ਭੱਜਦਾ ਹੋਇਆ ਮਨ ਵਿਸ਼ਰਾਮ ਵਿੱਚ ਆ ਜਾਏ। ਗੁਰੂ ਕਿਰਪਾ ਕਰੇ, ਅਸੀਂ ਵੀ ਇੱਕ ਦਾਤੇ ਤੋਂ ਮੰਗੀਏ, ਉਹਦੇ ਦਰ ਤੋਂ ਮੰਗੀਏ ਜੋ ਸਭ ਦਾ ਮਾਲਕ ਹੈ, ਔਰ ਅਸੀਂ ਸਾਰੇ ਉਹਦੇ ਦਰ ਦੇ ਭਿਖਾਰੀ ਹਾਂ। ਆਓ ਇਹਨਾਂ ਪੰਕਤੀਆਂ ਨੂੰ ਦੁਬਾਰਾ ਨਾਲ ਉਚਾਰਨ ਕਰਕੇ ਸਮਾਪਤੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਕੋਟਾਨ ਕੋਟਾਨ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਵਿਚਾਰ ਦੀ ਸੇਵਾ ਲਈ ਹੈ। ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਔਰ ਗੁਰੂ ਘਰ ਦੇ ਜੋ ਹੈੱਡ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਔਰ ਪ੍ਰਧਾਨ ਜੀ ਗੋਬਿੰਦ ਸਿੰਘ ਜੀ ਲੌਂਗੋਵਾਲ, ਮਾਲਕ ਬਖਸ਼ਿਸ਼ ਕਰਨ, ਸਤਿਗੁਰੂ ਦਾਤਾ ਸਾਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਗੁਰਸਿੱਖੀ ਦਾ ਦਾਣ ਔਰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੀ ਰੱਖਣ। ਧੰਨਵਾਦ ਵੀਰ ਜੀ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਹੋਣਾਂ ਦਾ, ਜਿਨ੍ਹਾਂ ਨੇ ਨਾਲ ਗੁਰਬਾਣੀ ਉਚਾਰਨ ਦੀ ਸੇਵਾ ਕੀਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਆਓ ਜੀ ਇਹ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਬਿਨ ਗੋਬਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ। ਕਹੁ ਨਾਨਕ ਸੰਤ ਰੇਨ ਮੰਗੋ, ਮੇਰੋ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।